ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹੋ ਸੋਹਿਲਾ ਸ਼ਬਦ ਸੁਹਾਵਾ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੁ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੈ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੈ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਸਤ ਸੰਗੀ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਕਰਤਾਰਥ ਕੀਤਾ ਹੈ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਰੋਜ਼ਾਨਾ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਸੋ ਆਓ ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਕੁਝ ਸਮੇਂ ਵਾਸਤੇ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹੋ ਸੋਹਿਲਾ ਸ਼ਬਦ ਸੁਹਾਵਾ।
ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਰਾਮ ਕਲੀ ਰਾਗ ਦੇ ਅੰਦਰ ਆਨੰਦ ਸਾਹਿਬ ਪਾਵਨ ਪਵਿੱਤਰ ਗੁਰਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੋਇਆ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਇਹ ਸ੍ਰੀ ਮੁੱਖ ਵਾਕ ਬਾਣੀ ਉਚਾਰਨ ਹੋਈ। ਜਿਸ ਵੇਲੇ ਇਸ ਪਾਵਨ ਗੁਰਬਾਣੀ ਆਨੰਦ ਸਾਹਿਬ ਦੇ ਵਿੱਚੋਂ, ਪਾਵਨ ਗੁਰਬਾਣੀ ਸਿੱਧ ਗੋਸ਼ਟ ਦੇ ਵਿੱਚੋਂ, ਪਾਵਨ ਗੁਰਬਾਣੀ ਦੱਖਣੀ ਓਅੰਕਾਰ ਦੇ ਵਿੱਚੋਂ ਕਿਤੇ ਹੁਕਮਨਾਮਾ ਆ ਜਾਵੇ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ ਲੈ ਕਰਕੇ ਪੁਰਾਤਨ ਜਿਹੜੀਆਂ ਸੰਪਰਦਾਵਾਂ ਚੱਲੀਆਂ ਆਉਂਦੀਆਂ, ਜੋ ਸੀਨੇ ਪਸੀਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਿਆਦਾ ਨੂੰ ਸੰਭਾਲ ਕੇ ਬੈਠੀਆਂ ਨੇ, ਤਾਂ ਉਹਦੇ ਵਿੱਚ ਲਿਖਤੀ ਰੂਪ ਦੇ ਅੰਦਰ ਨਿਯਮ ਜਿਹੜੇ ਅੰਕਿਤ ਕੀਤੇ ਹੋਏ ਸਾਨੂੰ ਮਿਲਦੇ ਨੇ ਵੀ ਪੰਜ ਪੌੜੀਆਂ ਪੜ੍ਹ ਕਰਕੇ ਹੁਕਮਨਾਮਾ ਲਿਆ ਜਾਵੇ। ਕਈ ਸਿਆਣੇ ਵਿਦਵਾਨ ਪੁੱਛ ਲੈਂਦੇ ਨੇ ਜੀ ਇਹ ਪੰਜ ਪੌੜੀਆਂ ਜਿਹੜੀਆਂ ਕਿਉਂ ਪੜ੍ਹੀਆਂ ਗਈਆਂ। ਜੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਮੁੱਚੇ ਪੰਥ ਦੇ ਉੱਤੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਸਤਿਗੁਰੂ ਪਾਤਸ਼ਾਹ ਨੇ ਸਮੁੱਚੀ ਗੁਰਬਾਣੀ ਦੀ ਕਥਾ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ 48 ਸਿੰਘਾਂ ਨੂੰ ਸਰਵਣ ਕਰਵਾਈ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ। ਗੁਰਬਾਣੀ ਦੇ ਉਹ ਅਰਥ ਜਿਹੜੇ ਸਤਿਗੁਰੂ ਪਾਤਸ਼ਾਹ ਦੀ ਰਸਨਾ ਤੋਂ ਪ੍ਰਗਟ ਹੋਏ, ਗੁਰਬਾਣੀ ਦੀ ਸਮੁੱਚੀ ਜਿਹੜੀ ਮਰਿਆਦਾ ਫਿਰ ਉਹ ਸਿੰਘਾਂ ਨੇ ਅੱਗੇ ਤੋਂ ਅੱਗੇ ਲਿਖਤੀ ਰੂਪ ਦੇ ਅੰਦਰ ਕਾਪੀਆਂ ਵਿੱਚ ਸੰਭਾਲ ਕੇ ਰੱਖੀ ਅਤੇ ਅੱਜ ਉਹਨਾਂ ਨੂੰ ਸਟੀਕਾਂ ਦਾ ਵੀ ਅੱਗੇ ਤੋਂ ਅੱਗੇ ਬੇਅੰਤ ਗੁਰਮੁਖਾਂ ਨੇ ਰੂਪ ਦਿੱਤਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ ਲੈ ਕਰਕੇ ਜਿਹੜੀਆਂ ਇਹ ਪੰਜ ਪੌੜੀਆਂ ਪੜ੍ਹ ਕਰਕੇ ਹੁਕਮਨਾਮਾ ਲਿਆ ਜਾਂਦਾ ਆਨੰਦ ਸਾਹਿਬ ਦੀ ਬਾਣੀ ਵਿੱਚੋਂ, ਸਿੱਧ ਗੋਸ਼ਟ ਦੀ ਬਾਣੀ ਵਿੱਚੋਂ ਅਤੇ ਦੱਖਣੀ ਓਅੰਕਾਰ ਦੀ ਬਾਣੀ ਵਿੱਚੋਂ, ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨਿਆਵੇ। ਨਿਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਨਿਓਟਿਆਂ ਦੀ ਓਟ ਗੁਰੂ, ਨਿਗਤਿਆਂ ਦੀ ਗਤ ਗੁਰੂ, ਨਿਪੱਤਿਆਂ ਦੀ ਪਤ ਗੁਰੂ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ। ਆਨੰਦ ਸਾਹਿਬ ਦੀ ਪਾਵਨ ਪਵਿੱਤਰ ਜਿਹੜੀ 16ਵੀਂ ਇਹ ਪੌੜੀ ਹੈ, ਇੱਥੋਂ ਅੱਜ ਦਾ ਸ੍ਰੀ ਮੁੱਖ ਵਾਕ ਆਰੰਭ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਇਹੋ ਸੋਹਿਲਾ ਸ਼ਬਦ ਸੁਹਾਵਾ। ਸੋਹਿਲਾ ਦਾ ਅਰਥ ਹੁੰਦਾ ਹੈ ਆਨੰਦ। ਇਹ ਜਿਹੜੀ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਹੈ, ਜਿਹੜੀ ਸਿੱਖ ਨੂੰ ਜੀਵ ਨੂੰ ਵਿਦੇਹ ਮੁਕਤੀ ਦਾ ਆਤਮਕ ਆਨੰਦ ਦੇਣ ਵਾਲੀ ਹੈ। ਇਸ ਬਾਣੀ ਨੂੰ ਕੋਈ ਇੱਛਾ ਰੱਖ ਕੇ ਪੜ੍ਹੇ ਮੈਂ ਜੀਵਨ ਮੁਕਤ ਹੋ ਜਾਵਾਂ, ਜਿਉਂਦੇ ਨੂੰ ਮੁਕਤੀ ਦੇ ਦਿੰਦੀ ਹੈ। ਕੋਈ ਕਹੇ ਮੈਂ ਵਿਦੇਹ ਮੁਕਤ ਹੋਵਾਂ, ਸਰੀਰ ਤੋਂ ਉੱਚਾ ਉੱਠ ਜਾਵਾਂ, ਸਰੀਰ ਦਾ ਚੇਤਾ ਹੀ ਨਾ ਰਹੇ, ਉਹ ਆਨੰਦ ਵੀ ਇਹ ਬਾਣੀ ਦਿੰਦੀ ਹੈ। ਕੇਵਲ ਮੋਕਸ਼ਤਾ ਦੀ ਪ੍ਰਾਪਤੀ ਇਹ ਬਾਣੀ ਦੇਣ ਵਾਲੀ ਹੈ। ਕੋਈ ਆਤਮਕ ਆਨੰਦ ਦਾ ਰਸੀਆ ਚਾਹੇ, ਮੈਨੂੰ ਆਤਮਾ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਬਣ ਜਾਵੇ, ਇਹ ਬਾਣੀ ਉਸ ਆਤਮਕ ਆਨੰਦ ਨੂੰ ਦੇਣ ਵਾਲੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਇਹੋ ਸੋਹਿਲਾ ਸ਼ਬਦ ਸੁਹਾਵਾ। ਇਹ ਜਿਹੜੀ ਸੋਹਿਲਾ ਆਨੰਦ ਸਾਹਿਬ ਦੀ ਪਾਵਨ ਬਾਣੀ ਹੈ, ਇਹ ਸੁਹਾਵਾ ਬੜੀ ਸੋਭਨੀਕ ਹੈ, ਸੁੰਦਰ ਹੈ, ਬੜੀ ਮਨ ਨੂੰ ਕਾਸ਼ਿਸ਼ ਪਾਉਣ ਵਾਲੀ ਖਿੱਚ ਦਾ ਕਾਰਨ ਹੈ। ਇਹਦਾ ਕਾਰਨ ਕਿ ਇੰਨੀ ਕਿਉਂ ਸੋਭਨੀਕ ਹੈ ਬਾਣੀ, ਇਹਦੇ ਅੰਦਰ ਗੁਰੂ ਦਾ ਸ਼ਬਦ ਜਿਹੜਾ ਉਪਦੇਸ਼ ਸਮਾਇਆ ਹੋਇਆ ਹੈ। ਜਦੋਂ ਗੁਰੂ ਦਾ ਉਪਦੇਸ਼ ਕੋਈ ਕਮਾਵੇਗਾ, ਸਾਧ ਸੰਗਤ ਗੁਰੂ ਵਾਲਾ ਬਣ ਕੇ ਬਾਣੀ ਪੜ੍ਹੇਗਾ, ਫਿਰ ਉਹਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੋਵੇਗੀ। ਇਸ ਲਈ ਇਹ ਪਾਵਨ ਜਿਹੜੀ ਸੋਹਿਲਾ ਆਨੰਦ ਸਾਹਿਬ ਦੀ ਬਾਣੀ ਸੁਹਾਵਾ ਸੋਭਨੀਕ ਹੈ। ਇਸ ਦੇ ਅੰਦਰ ਗੁਰੂ ਦਾ ਸ਼ਬਦ ਉਪਦੇਸ਼ ਜਿਹੜਾ ਮਿਲਿਆ ਹੋਇਆ ਮਿਸ਼ਰਤ ਹੋਇਆ ਹੈ।
ਸ਼ਬਦੋ ਸੁਹਾਵਾ ਸਦਾ ਸੋਹਿਲਾ।
ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸ਼ਬਦ ਉਪਦੇਸ਼ ਦਾ ਇਹਦੇ ਵਿੱਚ ਸਮਾਉਣੇ ਕਰਕੇ ਇਹ ਜਿਹੜੀ ਬਾਣੀ ਹੈ ਸਦਾ ਸੋਹਿਲਾ ਹਮੇਸ਼ਾ ਵਾਸਤੇ ਰਹਿਣ ਵਾਲਾ ਜਿਹੜਾ ਸਦੀਵ ਆਨੰਦ ਹੈ ਉਹ ਆਤਮਕ ਆਨੰਦ ਦੀ ਦਾਤੀ ਹੈ। ਜੇ ਕਿਸੇ ਨੇ ਆਨੰਦ ਲੈਣਾ ਹੈ ਤੇ ਇਸ ਪਾਵਨ ਪਵਿੱਤਰ ਗੁਰਬਾਣੀ ਦਾ ਜਾਪ ਕਰੇ। ਸਾਧ ਸੰਗਤ ਜੀ, ਇਹ ਬਾਣੀ ਆਨੰਦ ਦੇਣ ਵਾਲੀ ਹੈ। ਜਿਵੇਂ ਪੰਜ ਬਾਣੀਆਂ ਜਪ ਜੀ ਸਾਹਿਬ ਬ੍ਰਹਮ ਗਿਆਨ ਦੀ ਦਾਤੀ ਹੈ, ਜਾਪ ਸਾਹਿਬ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੂੰ ਨਮਸਕਾਰਾਂ ਹਨ, ਪਰਮਾਤਮਾ ਦੇ ਅਨੇਕਾਂ ਨਾਵਾਂ ਦਾ ਜ਼ਿਕਰ ਹੈ, ਸਰੂਪ ਦਾ ਜ਼ਿਕਰ ਹੈ, ਅਤੇ ਤੋ ਪ੍ਰਸਾਦ ਸਵਈਆਂ ਦੇ ਅੰਦਰ ਸਾਧ ਸੰਗਤ ਜੀ ਵੈਰਾਗ ਭਰਿਆ ਹੋਇਆ, ਉਹ ਵੈਰਾਗੀ ਬਣਾ ਦਿੰਦੇ ਨੇ। ਚੌਪੀ ਸਾਹਿਬ ਦੀ ਬਾਣੀ ਰੱਖਿਆ ਵਾਸਤੇ ਹੈ ਅਤੇ ਆਨੰਦ ਸਾਹਿਬ ਦੀ ਬਾਣੀ ਜੀਵਨ ਮੁਕਤੀ ਦਾ ਆਨੰਦ ਮਾਨਣ ਵਾਸਤੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਸ਼ਬਦੋ ਸੁਹਾਵਾ ਸਦਾ ਸੋਹਿਲਾ। ਇਸ ਬਾਣੀ ਦੇ ਅੰਦਰ ਗੁਰੂ ਦਾ ਸ਼ਬਦ ਉਪਦੇਸ਼ ਸਮਾਉਣ ਕਰਕੇ ਇਹ ਬਾਣੀ ਸਦੀਵ ਕਾਲ ਰਹਿਣ ਵਾਲਾ ਸੋਹਿਲਾ ਜਿਹੜਾ ਆਤਮਕ ਆਨੰਦ ਦੇਣ ਵਾਲੀ ਹੈ।
ਸਤਿਗੁਰੂ ਸੁਣਾਇਆ,
ਜਿਹੜਾ ਗੁਰੂ ਦਾ ਉਪਦੇਸ਼ ਇਹ ਬਾਣੀ ਦੇ ਅੰਦਰ ਸਮਾਇਆ ਹੋਇਆ, ਇਹ ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਪੂਰਨ ਗੁਰੂ ਨੇ ਸਿੱਖ ਨੂੰ ਸੁਣਾਇਆ ਹੈ। ਸਾਡੇ ਸਤਿਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਕਿਰਪਾ ਕਰਕੇ ਇਹ ਉਪਦੇਸ਼ ਜਿਹੜਾ ਹੈ ਸਾਨੂੰ ਸੁਣਾਉਣਾ ਕੀਤਾ, ਜੋ ਬਾਣੀ ਦੇ ਵਿੱਚ ਮਿਲਿਆ ਹੋਇਆ।
ਇਹੋ ਤਿਨਕੈ ਮਨ ਵਸਿਆ,
ਇਹ ਐਸਾ ਗੁਰੂ ਦਾ ਉਪਦੇਸ਼ ਜਿਹੜਾ ਹੈ ਉਹਨਾਂ ਗੁਰੂ ਪਿਆਰਿਆਂ ਦੇ ਮਨ ਦਾ ਅਰਥ ਹੈ ਹਿਰਦਾ, ਹਿਰਦੇ ਦੇ ਅੰਦਰ ਆ ਕੇ ਗੁਰੂ ਦਾ ਉਪਦੇਸ਼ ਵਸਦਾ, ਕਿੰਨਾ ਦੇ ਵਸੇਗਾ।
ਜਿਨ ਧੁਰੋਂ ਲਿਖਿਆ ਆਇਆ,
ਜਿਨ੍ਹਾਂ ਦੇ ਧੁਰੋਂ ਨਿਸ਼ਕਾਮ ਕਰਮਾਂ ਦੇ ਪ੍ਰੇਰਿਤ ਹੋ ਕਰਕੇ ਪਰਮਾਤਮਾ ਨੇ ਮਸਤਕ ਦੇ ਵਿੱਚ ਲਿਖ ਦਿੱਤਾ ਹੈ, ਜਿਨ੍ਹਾਂ ਦੇ ਇਹ ਦਾਤਾਂ ਗੁਰੂ ਦਾ ਉਪਦੇਸ਼ ਮਿਲਣ ਦੀਆਂ ਮੱਥੇ ਵਿੱਚ ਲਿਖੀਆਂ ਧੁਰੋਂ ਪਰਮਾਤਮਾ ਨੇ ਲਿਖ ਦਿੱਤੀਆਂ, ਉਹ ਗੁਰਮੁਖ ਪਿਆਰਿਆਂ ਨੂੰ ਗੁਰੂ ਦਾ ਉਪਦੇਸ਼ ਆ ਕੇ ਪ੍ਰਾਪਤ ਹੁੰਦਾ ਹੈ। ਨਿਸ਼ਕਾਮ ਕਰਮਾਂ ਦੇ ਕਰਕੇ, ਭਗਤੀ ਦੇ ਪ੍ਰਤਾਪ ਕਰਕੇ ਮੱਥੇ ਤੇ ਜਿਹੜੀ ਲਿਖਤ ਹੈ ਸਾਧ ਸੰਗਤ ਜੀ ਜਦੋਂ ਪ੍ਰਗਟ ਹੋ ਜਾਂਦੀ, ਫਿਰ ਉਹਨਾਂ ਗੁਰਮੁਖਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ।
ਇੱਕ ਫਿਰੇ ਹਨੇਰੇ ਕਰੇ ਗੱਲਾਂ,
ਇੱਕ ਦੁਨੀਆਂ ਦੇ ਅੰਦਰ ਹਨੇਰੇ ਦਾ ਅਰਥ ਬਹੁਤਾਦ ਗਿਣਤੀ ਦੇ ਵਿੱਚ, ਸਮੁਦਾ ਦੇ ਸਮੁਦਾ, ਟੋਲਿਆਂ ਦੇ ਟੋਲੇ, ਕਾਫਲਿਆਂ ਦੇ ਕਾਫਲੇ ਦੁਨੀਆਂ ਵਿੱਚ ਫਿਰੇ ਫਿਰਦੇ ਨੇ। ਉਹ ਕੀ ਕਰਦੇ ਨੇ? ਦੁਨੀਆਂ ਵਿੱਚ ਕਰਹਿ ਗੱਲਾਂ, ਗੱਲਾਂ ਹੀ ਕਰਦੇ ਨੇ। ਜੇ ਮੈਨੂੰ ਇਸ ਤਰ੍ਹਾਂ ਆਨੰਦ ਬਣ ਗਿਆ, ਮੈਨੂੰ ਬੜਾ ਆਨੰਦ ਹੈ, ਬੜੇ ਲੋਕ ਆ ਕੇ ਮਿਲਦੇ ਕਹਿੰਦੇ ਜੀ ਬੜਾ ਆਨੰਦ ਹੈ, ਬੱਚੇ ਸੈੱਟ ਹੋ ਗਏ, ਕਾਰੋਬਾਰ ਬੜਾ ਸੋਹਣਾ ਹੈ ਅਤੇ ਬੜਾ ਆਨੰਦ ਆ ਜ਼ਿੰਦਗੀ ਦਾ। ਇਹ ਆਨੰਦ ਨਹੀਂ ਅਸਲ ਦੇ ਅੰਦਰ, ਕੋਈ ਖਾ ਕੇ ਕਹਿ ਦਿੰਦਾ ਆਨੰਦ ਹੈ, ਕੋਈ ਪਦਾਰਥ ਪੀ ਕੇ ਕਹਿ ਦਿੰਦਾ ਆਨੰਦ ਹੈ, ਇਹ ਤਾਂ ਆਨੰਦ ਖਿਣ ਵਿੱਚ ਹੀ ਟੁੱਟ ਜਾਣ ਵਾਲੇ ਨੇ। ਅਸਲੀ ਆਨੰਦ ਤੇ ਆਤਮਕ ਆਨੰਦ ਦੀ ਪ੍ਰਾਪਤੀ ਦਾ ਆਨੰਦ ਹੈ। ਦੁਨੀਆਂ ਵਿੱਚ ਬਹੁਤ ਸਾਰੇ ਲੋਕ ਜਥਿਆਂ ਦੇ ਜਥੇ, ਕਾਫਲਿਆਂ ਦੇ ਕਾਫਲੇ ਫਿਰਦੇ ਨੇ, ਕਰਹਿ ਗੱਲਾਂ, ਆਨੰਦ ਦੀਆਂ ਕੇਵਲ ਗੱਲਾਂ ਹੀ ਕਰਦੇ ਨੇ। ਆਓ ਤੁਹਾਨੂੰ ਆਨੰਦ ਬਣਾ ਦਈਏ, ਤੁਹਾਨੂੰ ਆਨੰਦ ਦਾ ਸਾਧਨ ਦੱਸੀਏ ਕਿਵੇਂ ਆਨੰਦ ਪ੍ਰਾਪਤ ਹੁੰਦਾ ਹੈ। ਪੱਲੇ ਵਿੱਚ ਚਾਹੇ ਕੱਖ ਨਾ ਹੋਵੇ, ਸਾਧ ਸੰਗਤ ਜਿਹੜਾ ਬਹੁਤੀਆਂ ਕੋਈ ਗੱਲਾਂ ਵਾਲਾ ਮਨੁੱਖ ਵਿਅਕਤੀ ਅੰਦਰੋਂ ਖਾਲੀ ਹੁੰਦਾ ਹੈ, ਤੇ ਜਿਹੜੇ ਭਰੇ ਹੋਏ ਘੜੇ ਹੁੰਦੇ ਉਹਨਾਂ ਤੇ ਠੋਲੇ ਮਾਰੀ ਜਾਓ, ਸੱਟ ਚੋਟ ਲਾਓ, ਕਦੇ ਨਹੀਂ ਉਹ ਖੜਕਦੇ ਬੋਲਦੇ ਨਹੀਂ ਹਨ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਜੀਵਨ ਮੁਕਤੀ ਦੇ ਆਨੰਦ ਨਾਲ, ਆਤਮਕ ਆਨੰਦ ਨਾਲ, ਗੁਰੂ ਦੇ ਉਪਦੇਸ਼ ਦੀ ਕਮਾਈ ਕਰ ਕਰਕੇ ਜਪ ਤਪ ਦੇ ਨਾਲ ਭਰ ਗਏ ਨੇ, ਉਹ ਦੁਨੀਆਂ ਵਿੱਚ ਬਹੁਤੀਆਂ ਗੱਲਾਂ ਨਹੀਂ ਕਰਦੇ, ਉਹ ਫਿਰ ਆਨੰਦ ਹੀ ਮਾਣਦੇ ਨੇ। ਕਹਿੰਦੇ ਸਾਰਾ ਜਿੰਨਾ ਵੀ ਸੰਸਾਰ ਪਰਮੇਸ਼ਰ ਵਾਹਿਗੁਰੂ ਦਾ ਸਾਜਿਆ ਹੋਇਆ, ਕੋਈ ਹੱਸਦਾ, ਕੋਈ ਰੋਂਦਾ ਹੈ, ਕਲਗੀਧਰ ਪਿਤਾ ਜੀ ਦੇ ਬਚਨਾਂ ਨੂੰ ਯਾਦ ਕਰਦੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਤਮਾਸ਼ੇ ਨੂੰ ਵੇਖਦਾ ਮਨੁੱਖ ਅੰਦਰ ਪ੍ਰਸੰਨ ਹੋ ਜਾਂਦਾ, ਦੁਨੀਆਂ ਦਾ ਵੀ ਤਮਾਸ਼ਾ ਹੈ। ਜਿਹੜੇ ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਨੇ, ਕਾਫਲਿਆਂ ਦੇ ਕਾਫਲੇ ਤੁਰੇ ਫਿਰਦੇ ਹਨ,
ਗੱਲੀ ਕਿਨੈ ਨਾ ਪਾਇਆ,
ਉਹ ਕਹਿ ਦਿੰਦੇ ਨੇ ਸਾਨੂੰ ਬੜਾ ਆਨੰਦ ਬਣਿਆ, ਤੁਹਾਡਾ ਵੀ ਆਨੰਦ ਬਣਾਵਾਂਗੇ, ਤੁਹਾਨੂੰ ਦੱਸਾਂਗੇ ਆਨੰਦ ਕਿਵੇਂ ਮਾਣੀ ਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕੇਵਲ ਉਹਨਾਂ ਕੋਲ ਗੱਲਾਂ ਨੇ, ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਪ੍ਰਚਾਰ ਕਰਕੇ ਮੇਰਾ ਕਾਫਲਾ ਬਣ ਜਾਵੇ, ਮੇਰੇ ਜਥੇ ਵਿੱਚ ਲੋਕ ਵੱਧ ਜਾਣ, ਅਤੇ ਇਸ ਲਈ ਧੜੇਬੰਦੀਆਂ ਵਿੱਚ ਪਏ ਹੋਏ ਨੇ। ਐਸੀਆਂ ਜਿਹੜੀਆਂ ਗੱਲਾਂ ਬਾਤਾਂ ਵਾਲਾ ਬੰਦਾ ਹੈ, ਗੱਲਾਂ ਨਾਲ ਕਿਸੇ ਨੇ ਆਤਮਕ ਆਨੰਦ ਨਹੀਂ ਪਾਇਆ, ਗੱਲਾਂ ਦੇ ਸਦਕਾ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਹੈ ਕਿਸੇ ਨੇ ਨਹੀਂ ਕੀਤੀ ਹੈ।
ਕਹਿ ਨਾਨਕ ਸ਼ਬਦ ਸੋਹਿਲਾ।
ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ ਕਿ ਐਸਾ ਜਿਹੜਾ ਸੋਹਿਲਾ ਸਦੀਵ ਕਾਲ ਆਨੰਦ ਦੇਣ ਵਾਲਾ ਗੁਰੂ ਦਾ ਸ਼ਬਦ ਉਪਦੇਸ਼ ਹੈ।
ਸਤਿਗੁਰੂ ਸੁਣਾਇਆ।
ਇਹ ਤਾਂ ਭਾਈ ਸਾਨੂੰ ਪੂਰੇ ਸਤਿਗੁਰਾਂ ਨੇ ਸੁਣਾਉਣਾ ਕੀਤਾ। ਗੁਰੂ ਤੋਂ ਬਿਨਾਂ ਉਪਦੇਸ਼ ਨਹੀਂ ਮਿਲਦਾ, ਉਪਦੇਸ਼ ਦੀ ਕਮਾਈ ਕੀਤੀ ਤੋਂ ਬਿਨਾਂ ਆਨੰਦ ਨਹੀਂ ਬਣਦਾ ਹੈ।
ਪਵਿੱਤ ਹੋਏ ਸੀ ਜਨਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅਗਲੀ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਪਵਿੱਤ ਹੋਏ ਸੀ ਜਨਾ, ਉਹ ਜਿਹੜੇ ਜਨਾ ਪਿਆਰੇ ਗੁਰੂ ਦੇ ਸੇਵਕ ਗੁਰਮੁਖ, ਉਹ ਪਵਿੱਤਰ ਹੋ ਗਏ ਨੇ, ਅੰਦਰੋਂ ਵੀ ਪਵਿੱਤਰ ਹੋ ਗਏ ਨੇ, ਤੇ ਮਨ ਕਰਕੇ ਤੇ ਬਾਹਰੋਂ ਤਨ ਕਰਕੇ ਵੀ ਪਵਿੱਤਰ ਹਨ। ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਜੀਵਨ ਬੜਾ ਹੀ ਨਿਰਮਲ ਹੈ।
ਜਿਨੀ ਹਰ ਧਿਆਇਆ,
ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ, ਕਿਉਂਕਿ ਪਰਮਾਤਮਾ ਦਾ ਨਾਮ ਜਨਮਾਂ ਜਨਮਾਂਤਰਾਂ ਦੀਆਂ ਪਾਪਾਂ ਦੀਆਂ ਮੈਲਾਂ ਕੱਟਣ ਵਾਲਾ, ਵਿਕਾਰਾਂ ਦੀ ਮੈਲ ਉਹ ਕੱਟ ਦਿੰਦਾ। ਕਿਹੜੀ ਮੈਲ ਹੈ ਜਿਹੜੀ ਪਰਮਾਤਮਾ ਦਾ ਸਿਮਰਨ ਕਰਕੇ ਕੱਟੀ ਨਹੀਂ ਜਾਂਦੀ? ਉਹ ਗੁਰੂ ਦੇ ਪਿਆਰੇ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਹਰੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਧਿਆਕਾਰ ਬਿਰਤੀ ਦੇ ਦੁਆਰਾ, ਉਹ ਐਸੇ ਗੁਰੂ ਦੇ ਪਿਆਰੇ ਪਵਿੱਤਰ ਜੀਵਨਾਂ ਦੇ ਮਾਲਕ ਬਣ ਗਏ।
ਹਰ ਧਿਆਇਆ ਪਵਿੱਤ ਹੋਏ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫੇਰ ਗੁਰਸਿੱਖੋ ਤੁਹਾਨੂੰ ਕਹਿੰਦੇ ਹਾਂ, ਇਹਨੂੰ ਸਾਧ ਸੰਗਤ ਜੀ ਵਿਦਵਾਨ ਬੀਪਸਾ ਅਲੰਕਾਰ ਵੀ ਕਹਿੰਦੇ ਨੇ। ਇੱਕ ਗੱਲ ਨੂੰ ਦੁਬਾਰੇ ਦੁਹਰਾਉਣਾ, ਸਤਿਗੁਰੂ ਪਾਤਸ਼ਾਹ ਨੇ ਬੀਪਸਾ ਅਲੰਕਾਰ ਵੀ ਇਸ ਬਾਣੀ ਵਿੱਚ ਵਰਤਿਆ ਹੈ। ਹਰ ਧਿਆਇਆ ਪਵਿੱਤ ਹੋਏ, ਸਤਿਗੁਰੂ ਗਰੀਬ ਨਵਾਜ ਸਾਨੂੰ ਸਿੱਖਿਆ ਦਿੰਦੇ, ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਧਿਆਉਣਾ ਕੀਤਾ, ਉਹ ਮਨ ਕਰਕੇ ਤਨ ਕਰਕੇ ਪਵਿੱਤਰ ਨਿਰਮਲ ਹੋ ਗਏ।
ਗੁਰਮੁਖ ਜਿੰਨੀ ਧਿਆਇਆ।
ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਰੀ ਦੁਨੀਆਂ ਹੀ ਜਿਹੜੀ ਧਿਆਉਂਦੀ ਹੈ ਪਰਮਾਤਮਾ ਨੂੰ, ਮੁਸਲਮਾਨ ਵੀਰ ਅੱਲਾ ਅੱਲਾ ਕਰਕੇ, ਖੁਦਾ ਖੁਦਾ ਕਰਕੇ ਪਰਮਾਤਮਾ ਨੂੰ ਯਾਦ ਕਰਦੇ ਨੇ, ਹਿੰਦੂ ਵੀਰ ਰਾਮ ਰਾਮ ਕਰਕੇ, ਸਿੱਖ ਵਾਹਿਗੁਰੂ ਦਾ ਨਾਮ ਜਪਦੇ ਨੇ, ਸਾਰੀ ਦੁਨੀਆ ਬੱਚੇ ਵੀ ਧਿਆਉਂਦੇ ਤੇ ਬੁੱਢੇ ਵੀ ਯਾਦ ਕਰੀ ਜਾਂਦੇ ਨੇ, ਪਰੰਤੂ ਮਹਾਰਾਜ ਉਹਨਾਂ ਦੇ ਜੀਵਨ ਪਵਿੱਤਰ ਕਿਉਂ ਨਹੀਂ ਲੋਕਾਂ ਦੇ ਹੁੰਦੇ? ਸਤਿਗੁਰੂ ਕਹਿੰਦੇ ਗੁਰਮੁਖ ਜਿਨੀ ਧਿਆਇਆ, ਭਾਈ ਜੀਵਨ ਉਹਨਾਂ ਦੇ ਪਵਿੱਤਰ ਹੋਣੇ ਜਿਹੜੇ ਮੁਖੀ ਗੁਰਾਂ ਦੀ ਸਿੱਖਿਆ ਤੇ ਚੱਲ ਕੇ ਪਹਿਲਾਂ ਗੁਰਮੁਖ ਬਣਦੇ ਨੇ, ਗੁਰੂ ਦੇ ਉਪਦੇਸ਼ ਨੂੰ ਕਮਾ ਕਰਕੇ ਫਿਰ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਕਰਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ, ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਦੇ ਨੇ, ਫਿਰ ਸਾਧ ਸੰਗਤ ਗੁਰੂ ਦੀ ਸਿੱਖਿਆ ਤੇ ਚੱਲ ਕੇ ਜਦੋਂ ਨਾਮ ਧਿਆਉਂਦੇ, ਉਹਨਾਂ ਦਾ ਮਨ ਵੀ ਪਵਿੱਤਰ ਤੇ ਉਹਨਾਂ ਦਾ ਤਨ ਵੀ ਪਵਿੱਤਰ, ਉਹਨਾਂ ਦੀ ਕਿਰਿਆ ਉਹਨਾਂ ਦਾ ਕਰਮ ਸਾਰੇ ਪਵਿੱਤਰ ਬਣ ਜਾਂਦੇ।
ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ।
ਸਤਿਗੁਰੂ ਪਾਤਸ਼ਾਹ ਕਹਿੰਦੇ ਦੇਖੋ, ਗੁਰਮੁਖ ਬਣ ਕਰਕੇ ਗੁਰੂ ਦਾ ਉਪਦੇਸ਼ ਕਮਾਉਣ ਦਾ ਲਾਭ ਕੀ ਹੋਵੇਗਾ? ਜਿਹੜਾ ਗੁਰਮੁਖ ਬਣ ਗਿਆ, ਗੁਰੂ ਦਾ ਉਪਦੇਸ਼ ਕਮਾਉਣਾ ਸ਼ੁਰੂ ਕਰ ਦਿੱਤਾ, ਉਹਦੀ ਜਿਹੜੀ ਜਨਮਦਾਤੀ ਮਾਤਾ ਹੈ ਜਿਹਨੇ ਕੁੱਖ ਵਿੱਚੋਂ ਜਨਮ ਦਿੱਤਾ, ਉਹ ਵੀ ਪਵਿੱਤਰ ਬਣ ਜਾਵੇਗੀ, ਉਹਦਾ ਜਿਹੜਾ ਪਿਤਾ ਪਰਵਿਰਸ਼ ਪਾਲਣਾ ਕਰਨ ਵਾਲਾ ਉਹ ਵੀ ਪਵਿੱਤਰ ਹੋ ਜਾਣਾ। ਕੁਟੰਬ ਹੁੰਦਾ ਇਸਤਰੀ ਤੋਂ ਵਧਿਆ ਹੋਇਆ ਅੱਗੇ ਜਿਹੜਾ ਪਰਿਵਾਰ ਹੈ, ਇਸਤਰੀ ਤੋਂ ਪੁੱਤਰ ਧੀਆਂ ਨੇ, ਅੱਗੇ ਪੋਤਰੇ ਦੋਹਤਰੇ ਹਨ, ਅੱਗੇ ਤੋਂ ਅੱਗੇ ਜਿੰਨੀਆਂ ਰਿਸ਼ਤੇਦਾਰੀਆਂ ਬਣਦੀਆਂ ਇਹਨੂੰ ਕੁਟੰਬ ਕਹਿੰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਸਾਰੇ ਕੁਟੰਬ ਪਰਿਵਾਰ ਦੇ ਸਹਿਤ ਤੇ ਇਸ ਲਈ ਪਵਿੱਤਰ ਹੋ ਜਾਂਦਾ ਹੈ। ਸਿਉਂ ਦਾ ਅਰਥ ਹੈ ਬਾਕੀ ਹੋਰ ਜਿੰਨੀਆਂ ਰਿਸ਼ਤੇਦਾਰੀਆਂ ਜਿਵੇਂ ਨਾਨਕੇ ਦਾਦਕੇ ਸਹੁਰਿਆਂ ਦੀਆਂ ਕੁਲਾਂ, ਇਹ ਸਾਰੀਆਂ ਇਹਦੇ ਵਿੱਚ ਆ ਜਾਂਦੀਆਂ ਨੇ। ਇਹ ਤਾਂ ਬਾਹਜ ਅਰਥ ਹੈ। ਦੂਜਾ ਅਰਥ ਸਤਿਗੁਰੂ ਕਹਿੰਦੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਦੀ ਪਵਿੱਤ ਮਾਤਾ, ਮਾਤਾ ਕਿਹੜੀ ਹੈ? ਖਿਮਾ ਰੂਪੀ ਮਾਤਾ ਹੈ ਤੇ ਇਸ ਲਈ ਉਹ ਵੀ ਪਵਿੱਤਰ ਹੋ ਜਾਂਦੀ ਹੈ ਸਾਧ ਸੰਗਤ ਜੀ। ਦੂਸਰਾ ਸੰਤੋਖ ਰੂਪੀ ਉਹਦਾ ਪਿਤਾ ਹੈ, ਉਹ ਵੀ ਪਵਿੱਤਰ ਹੈ। ਕੁਟੰਬ ਜਿਹੜੀ ਇਸਤਰੀ ਹੈ, ਸ਼ਾਂਤੀ ਰੂਪੀ ਇਸਤਰੀ ਹੈ, ਉਹਦੇ ਵਿੱਚੋਂ ਫਿਰ ਅੱਗੇ ਵਧਿਆ ਹੋਇਆ ਪਰਿਵਾਰ ਜਿਹੜਾ ਸਭ ਗੁਣ ਦੈਵੀ ਗੁਣਾਂ ਦਾ ਪਰਿਵਾਰ, ਇਹ ਸਾਰਾ ਹੀ ਪਵਿੱਤਰ ਹੋ ਜਾਂਦਾ। ਬਾਕੀ ਫਿਰ ਸਿਉਂ ਦਾ ਅਰਥ, ਜਿੰਨੀ ਵੀ ਸਾਧ ਸੰਗਤ ਜੀ ਉਹਦੇ ਨਾਲ ਕੋਈ ਜਗਿਆਸੂ ਹਨ, ਉਹਦੇ ਨਾਲ ਜੁੜਨ ਵਾਲੇ ਪ੍ਰੇਮੀ ਨੇ, ਉਹ ਸਾਰੇ ਪਵਿੱਤਰ ਬਣ ਜਾਂਦੇ ਹਨ।
ਪਵਿੱਤਰ ਸੰਗਤ ਸਵਾਈਆ,
ਪਵਿੱਤਰ ਹੋ ਜਾਂਦੀ ਹੈ। ਸਵਾਈਆ ਦਾ ਅਰਥ ਸਾਰੀ ਦੀ ਸਾਰੀ ਸੰਗਤ ਜਿਹੜੇ ਉਹਦੇ ਨਾਲ ਜੁੜਦੇ ਨੇ, ਗੁਰਮੁਖ ਦੇ ਕੋਲ ਬੈਠ ਕੇ ਗੁਰੂ ਦੀ ਬਾਣੀ ਪੜ੍ਹਦੇ ਨੇ, ਗੁਰੂ ਦੀ ਬਾਣੀ ਸੁਣਦੇ ਨੇ, ਗੁਰਮੁਖਾਂ ਨਾਲ ਬੈਠ ਕੇ ਜਿਹੜੇ ਸਿਮਰਨ ਕਰਦੇ ਨੇ, ਉਹ ਸਾਰੀ ਦੀ ਸਾਰੀ ਸੰਗਤ ਕਰਨ ਵਾਲੇ ਜਗਿਆਸੂ ਨਿਰਮਲ ਜੀਵਨਾਂ ਦੇ ਮਾਲਕ ਬਣ ਜਾਂਦੇ ਹਨ।
ਕਹਿੰਦੇ ਪਵਿੱਤ ਸੁਣਦੇ ਪਵਿੱਤ,
ਪਰਮੇਸ਼ਰ ਦਾ ਜਿਹੜਾ ਨਾਮ ਏਡਾ ਕੋ ਮਹਾਤਮ ਵਾਲਾ ਹੈ, ਜਿਨ੍ਹਾਂ ਨੇ ਸਾਧ ਸੰਗਤ ਕਹਿਦੇ ਬੋਲ ਕਰਕੇ ਜਪਣਾ ਕੀਤਾ ਪਰਮਾਤਮਾ ਦਾ ਨਾਮ, ਜਿਹੜੇ ਕਹਿੰਦੇ ਨੇ ਜਵਾਨ ਤੋਂ ਬੋਲ ਕੇ, ਤੇ ਕਹਿਣ ਵਾਲੇ ਵੀ ਪਵਿੱਤਰ ਬਣ ਜਾਂਦੇ। ਜਿਨ੍ਹਾਂ ਤੋਂ ਕਿਹਾ ਨਹੀਂ ਜਾਂਦਾ, ਕੋਈ ਅਨਪੜ੍ਹ ਹਨ, ਉਹ ਸੁਣਦੇ, ਦੂਸਰੇ ਤੋਂ ਸੁਣਦੇ ਨੇ ਬੈਠ ਕੇ ਸੰਗਤ ਵਿੱਚ, ਤੇ ਸੁਣਨ ਵਾਲੇ ਵੀ ਉਹਨਾਂ ਦਾ ਜੀਵਨ ਪਵਿੱਤਰ ਬਣ ਜਾਂਦਾ, ਨਿਰਮਲ ਹੋ ਜਾਂਦਾ।
ਸੇ ਪਵਿੱਤਰ ਜਿਨੀ ਮਨ ਵਸਾਇਆ,
ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮਨ ਦਾ ਅਰਥ ਮੰਨਣ ਕਰਕੇ ਮਨ ਆਪਣੇ ਹਿਰਦੇ ਵਿੱਚ ਵਸਾ ਲਿਆ, ਤੇ ਉਹ ਫਿਰ ਐਸੇ ਪਵਿੱਤਰ ਜੀਵਨਾਂ ਦੇ ਮਾਲਕ ਬਣ ਗਏ ਹਨ।
ਕਹੈ ਨਾਨਕ ਸੇ ਪਵਿੱਤਰ,
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਉਚਾਰਨ ਕਰਦੇ ਹਨ ਕਿ ਐਸੇ ਗੁਰੂ ਦੇ ਪਿਆਰੇ ਉਹ ਪਵਿੱਤਰ ਜੀਵਨਾਂ ਦੇ ਮਾਲਕ ਨੇ, ਨਿਰਮਲ ਉਜਲਾ ਉਹਨਾਂ ਦਾ ਜੀਵਨ ਬਣ ਜਾਂਦਾ।
ਜਿਨੀ ਗੁਰਮੁਖ ਹਰ ਹਰ ਧਿਆਇਆ,
ਜਿਨ੍ਹਾਂ ਨੇ ਮੁਖੀ ਗੁਰਾਂ ਦੇ ਗੁਰਮੁਖ ਸਿੱਖ ਬਣ ਕੇ ਗੁਰੂ ਦੀ ਦਰਸਾਈ ਚਾਲੀ ਤੇ ਚੱਲ ਕਰਕੇ ਹਰ ਇੱਕ ਜੀਵਾਂ ਦੇ ਪਾਪਾਂ ਨੂੰ ਹਰਿਆਂ ਕਰਨ, ਹਰਿਆਂ ਪਰਮਾਤਮਾ ਕਰਨ ਵਾਲਾ ਜੀਵਾਂ ਨੂੰ, ਪਾਪਾਂ ਦਾ ਜਿਹੜਾ ਹਾਰਕ ਹੈ, ਹਰ ਹਰ ਰਾਂਤੀ ਪਾਪਾਨੀ ਦੁਸ਼ਟ ਚਿੱਤ ਅਪੀ ਸਿਮਰਤਾ, ਖੋਟੇ ਮਨ ਦੇ ਨਾਲ ਵੀ ਕੋਈ ਯਾਦ ਕਰ ਲਵੇ, ਭੈੜੇ ਸ਼ਬਦਾਂ ਨਾਲ ਵੀ ਪਰਮਾਤਮਾ ਨੂੰ ਯਾਦ ਕਰੇ, ਉਹਦੇ ਵੀ ਪਾਪ ਕੱਟ ਦਿੰਦਾ। ਐਸਾ ਜਿਹੜਾ ਉਹ ਹਰੀ ਪਰਮਾਤਮਾ ਹਰ ਇੱਕ ਜੀਵ ਨੂੰ ਹਰਿਆਂ ਕਰਨ ਵਾਲਾ, ਉਹਦੇ ਨਾਮ ਨੂੰ ਜਿਹੜੇ ਧਿਆਉਂਦੇ ਉਹ ਪਵਿੱਤਰ ਹਨ।
ਕਰਮੀ ਸਹਿਜ ਨਾ ਉਪਜੈ,
ਦੁਨੀਆਂ ਦੇ ਵਿੱਚ ਬੰਦਾ ਬਹੁਤ ਸਾਰੇ ਜਿਹੜੇ ਕਰਮ ਕਰਦਾ ਹੈ, ਕਾਮਨਾ ਰੱਖ ਰੱਖ ਕੇ, ਮੇਰੀ ਆਹ ਕਾਮਨਾ ਪੂਰੀ ਹੋ ਜਾਵੇ ਮੈਂ ਇੰਨੇ ਦਿਨ ਸੇਵਾ ਕਰਾਂਗਾ, ਮੇਰੀ ਆਹ ਕਾਮਨਾ ਪੂਰੀ ਹੋ ਜਾਵੇ ਮੈਂ ਇੰਨੇ ਦਿਨ ਗੁਰਦੁਆਰੇ ਜਾ ਕੇ ਝਾੜੂ ਦੇਵਾਂਗਾ, ਦਰਸ਼ਨ ਕਰਾਂਗਾ, ਬਹੁਤ ਤਰ੍ਹਾਂ ਦੀਆਂ ਕਾਮਨਾ ਨੇ। ਜਿਹੜੇ ਜੀਵ ਸਤਿਗੁਰੂ ਪਾਤਸ਼ਾਹ ਕਹਿੰਦੇ ਕਰਮੀ ਇਸ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਸਕਾਮ ਕੰਮ ਕਰਦੇ ਨੇ, ਕਾਮਨਾ ਰੱਖ ਰੱਖ ਕੇ ਜਿਹੜੇ ਕਰਮ ਕਰਨੇ ਉਹਨਾਂ ਨੂੰ ਸਕਾਮ ਕਰਮ ਕਿਹਾ ਜਾਂਦਾ। ਸਕਾਮੀ ਜਿਹੜੇ ਕਰਮ ਕਰਨ ਵਾਲੇ ਜੀਵ, ਉਹਨਾਂ ਦੇ ਅੰਦਰ ਸਹਿਜ ਨਾ ਉਪਜੈ। ਸਹਿਜ ਦਾ ਅਰਥ ਹੁੰਦਾ ਗਿਆਨ, ਜੀਵ ਈਸ਼ ਕੀ ਏਕਤਾ ਕੋ ਗਿਆਨ ਕਹੀਏ ਹੈ। ਐਸਾ ਜਿਹੜਾ ਗਿਆਨ ਉਹਨਾਂ ਦੇ ਅੰਦਰ ਪੈਦਾ ਨਹੀਂ ਹੁੰਦਾ, ਕਿਉਂਕਿ ਉਹਨਾਂ ਦਾ ਤੇ ਆਪਣੀ ਇੱਛਾ ਦੇ ਤੱਕ ਹੀ ਮਤਲਬ ਹੁੰਦਾ। ਕਾਮਨਾ ਪੂਰੀ ਹੋ ਗਈ ਤੇ ਦਿਨ ਵੀ ਭੁੱਲ ਗਏ ਵੀ ਕਿੰਨੇ ਦਿਨ ਸੇਵਾ ਕੀਤੀ ਜਾਂ ਕਰਨੀ ਸੀ। ਕਾਮਨਾ ਪੂਰੀ ਹੋ ਗਈ, ਸੁਖਣਾ ਸੁਖੀ, ਉਹ ਵੀ ਭੁੱਲ ਗਿਆ ਬੰਦਾ, ਤੇ ਕਿਉਂਕਿ ਮਤਲਬ ਉਹਦਾ ਪੂਰਾ ਹੋ ਗਿਆ। ਜਿਹੜਾ ਗਿਆਨ ਹੈ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ, ਆਤਮਕ ਗਿਆਨ ਹੈ, ਉਹ ਨਿਸ਼ਕਾਮ ਕਰਮਾਂ ਕਰਕੇ ਪ੍ਰਾਪਤ ਹੁੰਦਾ ਹੈ। ਸਹਿਤ ਜਿਹੜੀ ਕਾਮਨਾ ਦੇ ਸਕਾਮ ਬੰਦਾ ਕਰਮ ਕਰਦਾ, ਇਹਦੇ ਕਰਕੇ ਕਦੇ ਗਿਆਨ ਨਹੀਂ ਉਪਜਦਾ, ਪੈਦਾ ਨਹੀਂ ਹੁੰਦਾ।
ਵਿਣ ਸਹਿਜੈ ਸਹਿਸਾ ਨਾ ਜਾਏ,
ਗਿਆਨ ਦੀ ਪ੍ਰਾਪਤੀ ਕਿਸ ਵਾਸਤੇ ਕਰਨੀ ਹੈ? ਜੀਵ ਨੇ ਇਹਦੇ ਅੰਦਰ ਤਿੰਨ ਤਰ੍ਹਾਂ ਦੇ ਸ਼ੰਕੇ ਬਣੇ ਹੋਏ ਨੇ। ਇੱਕ ਪ੍ਰਮਾਣਗਤ ਸ਼ੰਕਾ ਹੁੰਦਾ, ਇੱਕ ਪਰਮੇਹਗਤ ਹੁੰਦਾ, ਇੱਕ ਵਪਰਜੈਗਤ ਸ਼ੰਕਾ ਹੁੰਦਾ। ਜਿੰਨੀ ਦੇਰ ਸ਼ੰਕਾ ਜੀਵ ਦੇ ਮਨ ਵਿੱਚੋਂ ਜਾਵੇ ਨਾ, ਓਨੀ ਦੇਰ ਜੀਵ ਕਿਸੇ ਦੀ ਤਸੱਲੀ ਨਹੀਂ ਹੁੰਦੀ ਹੈ, ਤੇ ਜਦੋਂ ਸ਼ੰਕਾ ਚੱਲਿਆ ਜਾਂਦਾ ਤੇ ਫਿਰ ਮਨ ਟਕਾ ਵਿੱਚ ਆ ਜਾਂਦਾ, ਸ਼ਾਂਤੀ ਵਰਤ ਜਾਂਦੀ ਹੈ। ਇੱਧਰ ਜਿਹੜੇ ਤਿੰਨ ਤਰ੍ਹਾਂ ਦੇ ਸ਼ੰਕੇ ਹਨ, ਸਤਿਗੁਰੂ ਪਾਤਸ਼ਾਹ ਕਹਿੰਦੇ ਵਿਣ ਸਹਿਜੈ ਸਹਿਸਾ ਨਾ ਜਾਏ। ਇਹ ਤਿੰਨੇ ਪ੍ਰਕਾਰ ਦੇ ਸ਼ੰਕੇ ਗਿਆਨ ਦੀ ਪ੍ਰਾਪਤੀ ਤੋਂ ਬਿਨਾਂ ਨਹੀਂ ਜਾਂਦੇ, ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਆ ਕਰਕੇ ਬਹੁਤ ਵੱਡਾ ਅੜਿੱਕਾ ਬਣੇ ਹੋਏ ਨੇ। ਇਹਨਾਂ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ, ਇਹ ਗਿਆਨ ਦੀ ਪ੍ਰਾਪਤੀ ਨਾਲ ਦੂਰ ਹੁੰਦੇ ਹਨ।
रह जाए सहसा कितै संजम।
दुनिया दे अंदर किन्ने भावे ए संजम निजम करी जावे, जिन्ने मर्जी संजम साधन करी जावे, संजम जतन जिन्ने मर्जी कर लवे, किन्ने हीले वसीले करी जावे, परंतु सतगुरु पातशाह कहिंदे नह जाए सहसा। किन्ने भी साधना करन दे नाल ए जिहड़ा सहसा शंका है मन विच, ए कदे नहीं जांदा। फिर जावेगा किस प्रकार? ए जिहड़ा साध संगत जी प्रमाणगत शंका, ए परमात्मा दा नाम सुनने दे नाल दूर हुंदा है, ते जिहड़ा परमेगत शंका है, ए परमात्मा दे नाम नूं सुन के मनन करन दे नाल दूर होवेगा। जेड़ा साध संगत जी प्रमाण परमेह ते बपरजयगत शंका है, तीजा ए परमेश्वर दे नाम दा निध्यासन करन दे नाल दूर हुंदा। नाम तां जपेगा जे गुरु दा उपदेश पहला सुनेगा, इसलिए गुरु दा उपदेश पहला है, फिर अगे नाम दी कमाई जदों गुरमुख प्यारा करदा उहदे सारे शंके मिट जांदे ने। नाम तों बिना परमेश्वर दी ऐसी सिमरन चिंतन कीते तों बिना, भगती कीते तों बिना जिहड़े शंके हन कदा चित भी नहीं जांदे हन।
रहे कर्म कमाए
जीव बहुत सारे वेखे दुनिया दे अंदर अनेकां तरह दे जिहड़े किरिया कर्म कर करके रहे रह गए ने, थक गए ने, हार गए, हंभ जाणा कीते, उहनां दे शंके नहीं मिटे। जिन्नी देर शंका नहीं मिटदा उन्नी देर ज्ञान दी प्राप्ति नहीं होनी।
सहसै जियो मलीन है
सतगुरु पातशाह महाराज जी कहंदे, ए जेड़ा जीव दा हिरदा है ते ए शंकियां करके मलीन मैला है, विकारां दी मैल इस नूं लगी है, विशियां दी मैल इस नूं लगी है, निंदिया चुगली दियां मैलां इस नूं लगियां होईयां।
कित संजम धोता जाए
फिर सिखां ने बेनती करके पुछना कीता, महाराज कित संजम धोता जाए, ए जिहड़ा हिरदा है जीव दा बहुता मैला होया पिया, ए किहड़े संजम तरीके नाल, केड़े ढंग दे नाल, केड़े जतन करन दे नाल धोता जावे, उजला हो जावे।
मन धोवो शब्द लागो।
हुण गुरु अमरदास महाराज जी अपने वल्लों सवाल पैदा करके अगली पंक्ति विच उहदा जवाब दिंदे ने। मन धोवो शब्द लागो, सतगुरु पातशाह कहिंदे गुरसिखो गुरु साहिब दे शब्द उपदेश दे नाल लागो लग जावो, जुड़ जाओ गुरु दे चरणा दे नाल, उस दे शब्द दी कमाई करके उपदेश नूं कमा के अपने मन दी हिरदे दी जिहड़ी मैल है, जन्मां जन्मांतरां दी लगी पापां दी बकारां दी विशियां दी निंदिया चुगली ईरखा दी मैल, ए सारी नूं धो लवोंगे।
हर स्यों रहो चित लाए
फिर तुहाडा जिहड़ा चित है हरी परमात्मा दे नाल लग जाणा करेगा, सदीव काल चित जोड़ करके आनंद माणोगे।
कह नानक गुर प्रसादी सहज उपजै।
श्री गुरु अमरदास महाराज सिखिया प्रदान करदे ने, सतगुरु कहंदे गुरु दी प्रसादी जदों किरपा हो जावे जीव ते, फिर गुरु दी किरपा दे नाल गुरसिख उपदेश दी कमाई करदा, फिर अंदर एदे सहज जेड़ा जीव ईश दी एकता दा ज्ञान उपजै, ओ पैदा हो जांदा है।
इहो सहसा इव जाए
ए जेडे तीन तरां दे शंकिया दा जिक्र कीता, इस तरह ए शंके चले जांदे, दूर हो जांदे।
जीहो मैले बाहरो निर्मल
साडे जीवां दी हालत की है? जीहो दा अर्थ असी अंदरों रिदे करके मन करके भी मैले हां, बकारां दियां मैलां अंदर हन, ते सतगुरु पातशाह कहिंदे बाहरों निर्मल, जीव बाहरों उजला हो करके विखाउंदा है, वस्त्र उजले धारण कर लैणे, शरीर ते हार शिंगार कर लैणा भी तां बड़ा उजल पवित्र है, अंदर बकारां दियां मैलां करके मैला है जीव, बाहरों उजला बन करके दिखाउंदा, निर्मल बन बन के दिखाउंदा है।
बाहर हो निर्मल जीओ तां मैले
दीपसा अलंकार दे द्वारा सतगुरु पातशाह कहंदे बाहरों तां बड़ा निर्मल सोहना उजला चिट्टा दिसदा जीव, जीओ तां मैले ते जी अंदर हिरदे अंदर बहुत जन्मां जन्मांतरां दियां मैलां भरियां पईयां मैला है।
तिनी जन्म जुए हारिया।
इस तरह के जीव जेडे बाहरों उजले होके विखाउंदे अंदरों पापा ते बकारां दी मैल नहीं गवाउंदे हन, उन्हां ने अपना मनुखा जन्म जेड़ा विशियां दे विच लग करके ही सारा जुए दे विच हार जाना कीता।
ए तिसना वड्डा रोग लगा।
ये जेड़ा त्रिशना दा बहुत वड्डा रोग है जीव नूं लग्या होया। त्रिशना की हुंदी? रुपया मिल जावे दस दी इच्छा हो जानी, दस रुपए मिल जान ते सौ दी इच्छा करनी, सौ तो हजारां अगे लखां करोड़ां अरबां खरबां तक। ये त्रिशना कदे बंदे दी मुकदी नहीं है। ये जेड़ा जीव है इहदे अंदर पदार्थां दे खाण दी त्रिशना है। एदा भी स्वाद वेख लवा, आ भी स्वादला पदार्थ आ भी खा लवा, खांदियां खांदियां मुह कठा पै नंदियां सब अंग, तिग तिना दा जीविया जिन सच ना लगो रंग। सारा जीवन बंदे दा त्रिशनालू हो करके पदार्थ खांदे खांदे दा गुजर जांदा। ए पदार्थां दे खाण दी जिहड़ी त्रिशना दा बहुत वड्डा जीव नूं रोग लग्गिया होया।
मरण मनहो विसारिया।
ए पदार्थां नूं सदीव काल रहण वाले जाण करके जां शरीर नूं सदीव काल मानदा है, इसलिए इहने जिहड़ा मरना है मौत दा समां है मन दे विचों विसार दित्ता। कहिंदा मैं ना मरो मरबो संसारा दुनिया मरेगी, मैं सदा अमर होवांगा। इसलिए परमात्मा वाहिगुरु दा नाम भी विसार दिता। जेडे बंदे नूं मौत भुल गई फिर परमात्मा कित्थे याद आउणा। मरना भी इस जीव ने विसार दिता त्रिशना दे अधीन होके।
वेदा मह नाम उत्तम सो सुनहे नाही।
जेडे वेद हन चार वेद शाम ऋग जजर ते अथर्वण वेद, ए चार वेद ने जां वेद दा अर्थ विद्वान धार्मिक ज्ञान दे ग्रंथ भी करदे ने। जिन्ने भी ऐसे वेद कहिए ज्ञान ग्रंथ ने उन्हां नूं पढ़ लो चंगी तरह। उन्हां दे विच सिद्धांत की निकलदा नाम उत्तम। ओ कहिंदे ने भाई सारियां तों परमेश्वर वाहिगुरु दा नाम ही उत्तम उच्चा है। बहु शास्त्र बहु सिमरती पेखे सर्ब टंडोल, पूजस नाही हर हरे नानक नाम अमोल। वेदां विच धार्मिक ग्रंथां दे अंदर परमात्मा दा नाम ही उत्तम उच्चा दस्या। उस नाम नूं जीव सुनदा ही नहीं है।
फिरहे ज्यों बेतालिया।
इस तरह दुनिया दे अंदर फिरे दा अर्थ तुरिया फिरदा घूमदा फिरदा, जिवें बेतालिया कोई भूत ने हुंदे ने। क्योंकि भूत दे कोल तन शरीर नहीं हुंदा, केवल उहदे कोल मन हुंदा है। इसलिए सत समुंदरां तों पार खिन विच ही उह जिहड़ा भूतना चलिया जांदा। ਇਹ ਜੀਵ ਦੀ ਹਾਲਤ ਵੀ ਪਰਮਾਤਮਾ ਦੇ ਨਾਮ ਤੋਂ ਟੁੱਟਣ ਕਰਕੇ, ਪਰਮੇਸ਼ਰ ਦੇ ਚਿੰਤਨ ਤੋਂ ਦੂਰ ਹੋਣ ਕਰਕੇ ਭੂਤਨਿਆਂ ਵਰਗੀ ਹੋਈ ਪਈ ਹੈ। ਨਾ ਦਿਨੇ 'ਚ ਇਹਨੂੰ ਸ਼ਾਂਤੀ ਆਉਂਦੀ, ਨਾ ਰਾਤ ਨੂੰ ਸੁਪਨਿਆਂ ਵਿੱਚ ਭੱਜਿਆ ਫਿਰਦਾ ਹੈ। ਦਿਨ ਰਾਤ ਕਦੇ ਟਿਕਦਾ ਹੀ ਨਹੀਂ ਹੈ ਜੀਵ। ਭੂਤਨਿਆਂ ਵਰਗੀ ਹਾਲਤ ਹੋ ਗਈ ਪਰਮਾਤਮਾ ਦੇ ਨਾਮ ਨੂੰ ਭੁਲਾਉਣ ਕਰਕੇ।
ਕਹਿ ਨਾਨਕ ਜਿਨ ਸੱਚ ਤਜਿਆ।
ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ, ਭਾਈ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਤਜ ਦਿੱਤਾ, ਤਿਆਗ ਦਿੱਤਾ, ਛੱਡ ਦਿੱਤਾ ਹੈ।
ਕੂੜੇ ਲਾਗੇ।
ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਛੱਡ ਕਰਕੇ ਕੂੜੇ ਝੂਠੇ ਪਦਾਰਥਾਂ ਵਿੱਚ ਲੱਗੇ ਹਨ।
ਤਿੰਨ ਜਨਮ ਜੂਏ ਹਾਰਿਆ।
ਉਹਨਾਂ ਨੇ ਆਪਣਾ ਜਿਹੜਾ ਮਨੁੱਖਾ ਜਨਮ ਹੈ ਸੰਸਾਰ ਦੇ ਵਿਸ਼ਿਆਂ ਦੇ ਜੂਏ ਵਿੱਚ ਹੀ ਹਾਰ ਜਾਣਾ ਕੀਤਾ।
ਜੀ ਉਹ ਨਿਰਮਲ ਬਾਹਰੋਂ ਨਿਰਮਲ।
ਹੁਣ ਅਗਲੀ ਪੌੜੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਸਿੱਖਿਆ ਦਿੰਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਦੇ ਜੀਓ ਦਾ ਅਰਥ ਹਿਰਦੇ ਨਿਰਮਲ ਉਜਲੇ ਨੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਨਾਮ ਆ ਜਾਵੇ ਤਾਂ ਕਿਵੇਂ ਨਾ ਉਜਲੇ ਹੋਣਗੇ। ਜਿਹੜੇ ਗੁਰਮੁਖਾਂ ਦੇ ਹਿਰਦੇ ਨਾਮ ਕਰਕੇ ਨਿਰਮਲ ਉਜਲੇ ਬਣ ਗਏ, ਤੇ ਬਾਹਰੋਂ ਜਿਹੜਾ ਤਨ ਹੈ ਉਹਨੂੰ ਵੀ ਨਿਰਮਲ ਉਜਲਾ ਬਣਾ ਕਰਕੇ ਰੱਖਦੇ ਨੇ, ਬਕਾਰਾਂ ਤੋਂ ਬਚ ਕਰਕੇ ਤਨ ਕਰਕੇ ਵੀ ਰਹਿੰਦੇ ਨੇ, ਮਨ ਕਰਕੇ ਵੀ ਬਚਦੇ ਹਨ।
ਬਾਹਰੋਂ ਤਾਂ ਨਿਰਮਲ ਜੀਓ ਨਿਰਮਲ।
ਸਤਿਗੁਰੂ ਪਾਤਸ਼ਾਹ ਜੀ ਬੀਪਸਾ ਅਲੰਕਾਰ ਦੇ ਦੁਆਰਾ ਫਿਰ ਸਿੱਖਿਆ ਦਿੰਦੇ, ਬਾਹਰੋਂ ਤਾਂ ਨਿਰਮਲ। ਉਹ ਗੁਰਸਿੱਖਾਂ ਦੇ ਨਿਰਮਲ ਜਿਹੜੇ ਉਜਲੇ ਜੀਵਨ ਬਾਹਰੋਂ ਵੀ ਦਿਸਦੇ ਨੇ, ਤੇ ਇਸ ਲਈ ਜੀਓ ਨਿਰਮਲ, ਅੰਦਰੋਂ ਵੀ ਉਹਨਾਂ ਦਾ ਜੀਵਨ ਨਿਰਮਲ ਹੈ। ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਤੇ ਮੁੱਖ ਦੇ ਅੰਦਰ ਇੱਕੋ ਹੀ ਸ਼ਬਦ ਹਨ, ਦਿਲ ਵਿੱਚ ਹੋਰ ਤੇ ਮੂੰਹ ਦੇ ਵਿੱਚ ਕੁਝ ਹੋਰ, ਉਹ ਗੁਰਮੁਖ ਨਹੀਂ ਹੁੰਦਾ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਸਤਿਗੁਰੂ ਕਹਿੰਦੇ ਬਾਹਰੋਂ ਵੀ ਜੀਵਨ ਨਿਰਮਲ ਹਨ ਤੇ ਅੰਦਰੋਂ ਹਿਰਦੇ ਕਰਕੇ ਵੀ ਨਿਰਮਲ ਹਨ।
ਸਤਿਗੁਰ ਤੇ ਕਰਣੀ ਕਮਾਣੀ,
ਉਹਨਾਂ ਗੁਰਮੁਖਾਂ ਦੇ ਜੀਵਨ ਇੰਨੇ ਪਵਿੱਤਰ ਕਿਉਂ ਬਣ ਗਏ, ਬਾਹਰੋਂ ਤੇ ਅੰਦਰੋਂ ਨਿਰਮਲ ਕਿਵੇਂ ਹੋਏ? ਸਤਿਗੁਰੂ ਕਹਿੰਦੇ ਉਹਨਾਂ ਨੇ ਭਾਈ ਸਤਿਗੁਰ ਤੇ ਪੂਰੇ ਗੁਰਾਂ ਦੇ ਕੋਲੋਂ ਕਰਨੀ ਦਾ ਅਰਥ ਜਿਹੜੀ ਭਗਤੀ ਹੈ ਉਹਦੀ ਕਮਾਣੀ ਕਮਾਈ ਕਰਨੀ ਲੈ ਲਈ ਹੈ। ਗੁਰੂ ਸਾਹਿਬ ਨੂੰ ਕਹਿ ਦਿੱਤਾ ਮਹਾਰਾਜ ਭਗਤੀ ਦੀ ਦਾਤ ਝੋਲੀ ਵਿੱਚ ਪਾ ਦਿਓ, ਸਿਮਰਨ ਦੀ ਦਾਤ ਸਾਨੂੰ ਦੇ ਦਿਓ, ਮਨੁੱਖਾ ਜਨਮ ਸਫਲਾ ਹੋ ਜਾਵੇ। ਗੁਰੂ ਦੇ ਕੋਲੋਂ ਨਾਮ ਦੀ ਦਾਤ, ਭਗਤੀ ਦੀ ਦਾਤ ਉਹਨਾਂ ਨੇ ਝੋਲੀ ਵਿੱਚ ਲੈ ਲਈ। ਇਹਦੇ ਕਰਕੇ ਅੰਦਰੋਂ ਬਾਹਰੋਂ ਜੀਵਨ ਉਹਨਾਂ ਦਾ ਉਜਲਾ ਬਣ ਗਿਆ।
ਕੂੜ ਕੀ ਸੋਏ ਪਹੁੰਚੈ ਨਾਹੀ,
ਐਸੇ ਗੁਰੂ ਪਿਆਰਿਆਂ ਦੇ ਕੋਲ ਕੂੜ ਜਿਹੜਾ ਝੂਠ ਦੀ ਕਨਸੋ ਹੈ ਉਹ ਨਹੀਂ ਪਹੁੰਚਦੀ, ਭਾਵ ਕੇ ਝੂਠ ਉਹਨਾਂ ਦੇ ਨੇੜੇ ਵੀ ਨਹੀਂ ਜਾਂਦਾ ਹੈ।
ਮਨਸਾ ਸੱਚ ਸਮਾਣੀ,
ਉਹਨਾਂ ਦੀ ਮਨਸਾ ਜਿਹੜੀ ਬੁੱਧੀ ਹੈ ਸਾਧ ਸੰਗ ਤੇ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦੇ ਅੰਦਰ ਹੀ ਵਿਚਾਰਾਂ ਕਰਦੀ ਕਰਦੀ ਸਮਾਣੀ ਸਮਾ ਗਈ ਹੈ, ਲੀਨ ਹੋ ਗਈ ਹੈ।
ਜਨਮ ਰਤਨ ਜਿਨੀ ਖੱਟਿਆ,
ਜਿਨ੍ਹਾਂ ਨੇ ਗੁਰੂ ਸਾਹਿਬ ਦਾ ਦਿੱਤਾ ਹੋਇਆ ਮਨੁੱਖਾ ਜਨਮ ਜਿਹੜਾ ਇਹ ਰਤਨਾਂ ਵਰਗਾ ਹੀਰਿਆਂ ਵਰਗਾ ਅਮੁੱਲਕ ਸੀ, ਖੱਟਿਆ ਦਾ ਅਰਥ ਉਹਨਾਂ ਨੇ ਸਫਲਿਆ ਕਰ ਲਿਆ, ਕਮਾਈ ਕੀਤੀ ਹੈ।
ਭਲੇ ਸੇ ਵਣਜਾਰੇ,
ਉਹ ਗੁਰੂ ਦੇ ਪਿਆਰੇ ਗੁਰਸਿੱਖ ਨਾਮ ਦਾ ਵਣਜ ਕਰਨ ਵਾਲੇ, ਭਗਤੀ ਦਾ ਵਪਾਰ ਕਰਨ ਵਾਲੇ ਵਣਜਾਰੇ ਭਲੇ ਚੰਗੇ ਹਨ ਦੁਨੀਆਂ ਵਿੱਚ, ਉਹ ਸਤਿਕਾਰ ਯੋਗ ਹਨ।
ਕਹਿ ਨਾਨਕ ਜਿਨ ਮਨ ਨਿਰਮਲ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਗੁਰੂ ਪਿਆਰਿਆਂ ਦੇ ਮਨ ਜਿਹੜੇ ਹਿਰਦੇ ਹਨ, ਨਾਮ ਜਪਣ ਕਰਕੇ ਗੁਰੂ ਦਾ ਉਪਦੇਸ਼ ਕਮਾਉਣ ਕਰਕੇ ਨਿਰਮਲ ਮੈਲ ਤੋਂ ਰਹਿਤ ਉਜਲੇ ਬਣ ਗਏ।
ਸਦਾ ਰਹਿ ਗੁਰ ਨਾਲੇ,
ਉਹ ਹਮੇਸ਼ਾ ਵਾਸਤੇ ਸਦੀਵ ਕਾਲ ਵਾਸਤੇ ਫਿਰ ਗੁਰੂ ਦੇ ਨਾਲੇ ਕਹੀਏ ਨਾਲ ਹੀ ਰਹਿੰਦੇ ਨੇ, ਕਿਉਂਕਿ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਕਰਦਿਆਂ ਕਰਦਿਆਂ ਮਨ ਇੰਨਾ ਕੁ ਨਿਰਮਲ ਉਜਲਾ ਉਹਨਾਂ ਦਾ ਬਣ ਜਾਂਦਾ ਕਿ ਪਰਮੇਸ਼ਰ ਦੇ ਵਿੱਚ ਜਾ ਕੇ ਲੀਨ ਹੋ ਜਾਂਦੇ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ, ਪਾਣੀ ਵਿੱਚ ਪਾਣੀ ਮਿਲ ਜਾਵੇ ਵੱਖਰਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜਦੋਂ ਕਿਸੇ ਗੁਰਮੁਖ ਪਿਆਰੇ ਦਾ ਸਿਮਰਨ ਕਰਦਿਆਂ ਇੰਨਾ ਕੁ ਮਨ ਨਿਰਮਲ ਉਜਲ ਬਣ ਜਾਂਦਾ ਤੇ ਪਰਮੇਸ਼ਰ ਦੇ ਵਿੱਚ ਹੀ ਜਾ ਕੇ ਮਨ ਕਰਕੇ ਉਹ ਲੀਨ ਹੋ ਜਾਂਦਾ ਹੈ। ਇਹ ਧੰਨ ਪਿਤਾ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਆਓ ਹੁਣ ਜੋ ਇੱਕ ਸ਼ਬਦ ਲੜੀਵਾਰ ਕਥਾ ਸਥਾਨਾਂ ਤੇ ਚੱਲ ਰਹੀ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰੀਏ ਜੀ।
ਤੂੰ ਮੇਰੋ ਮੇਰ ਪਰਬਤ ਸਵਾਮੀ,
ਰਾਮ ਕਲੀ ਰਾਗ ਦੇ ਅੰਦਰ ਭਗਤ ਬਾਣੀ ਚੱਲ ਰਹੀ ਹੈ। ਕਬੀਰ ਸਾਹਿਬ ਜੀ ਦੇ ਪਾਵਨ ਇਹ ਸ਼ਬਦ ਹਨ। ਇਹ ਜਿਹੜਾ ਅੱਜ ਦਾ ਪਾਵਨ ਸ਼ਬਦ ਹੈ ਇਹਦੀ ਉਥਾਨਕਾ ਜਿਸ ਵੇਲੇ ਕਾਸ਼ੀ ਬਨਾਰਸ ਨੂੰ ਛੱਡ ਕਰਕੇ ਤੇ ਭਗਤ ਕਬੀਰ ਸਾਹਿਬ ਜੀ ਮਗਹਰ ਦੀ ਧਰਤੀ ਤੇ, ਜਿਹਨੂੰ ਹੜੰਬੇ ਦੀ ਧਰਤੀ ਕਹਿੰਦੇ ਸਨ, ਇਹ ਸਰਾਪੀ ਹੋਈ ਜਿਹੜੀ ਧਰਤੀ ਹੈ ਇਸ ਪ੍ਰਕਾਰ ਦੇ ਨਾਲ ਉੱਥੇ ਜਾ ਕਰਕੇ ਬੈਠ ਗਏ ਤਾਂ ਉੱਥੋਂ ਦੇ ਕੁਝ ਲੋਕਾਂ ਨੇ ਕਿਹਾ ਸੀ, ਕਹਿੰਦੇ ਕਬੀਰ ਜਿਹੜੀ ਕਾਸ਼ੀ ਦੀ ਧਰਤੀ ਹੈ ਜਿੱਥੇ ਸਦਾ ਵਰਤ ਲਾਇਆ ਸ਼ਿਵ ਜੀ ਨੇ, ਉੱਥੇ ਲੋਕਾਂ ਨੂੰ ਮੁਕਤੀ ਮਿਲਦੀ ਹੈ, ਤੁਸੀਂ ਉਹ ਧਰਤੀ ਨੂੰ ਕਿਉਂ ਛੱਡ ਦਿੱਤਾ? ਕਬੀਰ ਜੀ ਤੈਨੂੰ ਮੁਕਤੀ ਨਹੀਂ ਚਾਹੀਦੀ? ਤਾਂ ਉੱਥੇ ਫਿਰ ਕਬੀਰ ਸਾਹਿਬ ਨੇ ਪਰਮਾਤਮਾ ਜੀ ਦੇ ਸਨਮੁਖ ਹੋ ਕੇ ਆਪਣੀ ਸੁਰਤ ਜੋੜ ਕਰਕੇ ਇਹ ਪਾਵਨ ਸ਼ਬਦ ਪਰਮਾਤਮਾ ਦੇ ਸਨਮੁਖ ਉਚਾਰਨ ਕੀਤਾ ਹੈ ਕਿ ਪਰਮੇਸ਼ਰ ਵਾਹਿਗੁਰੂ ਤੇਰੇ ਵਾਸਤੇ ਸਾਰੀਆਂ ਧਰਤੀਆਂ ਇੱਕੋ ਹਨ, ਜਿੱਥੇ ਮਰਜ਼ੀ ਰੱਬ ਦਾ ਪਿਆਰਾ ਬੈਠ ਕਰਕੇ ਬੰਦਗੀ ਕਰੇ, ਚਾਹੇ ਕਾਸ਼ੀ ਵਿੱਚ ਬੈਠਾ ਉਹਨੇ ਮੁਕਤ ਹੋ ਹੀ ਜਾਣਾ, ਤੇ ਚਾਹੇ ਸਾਧ ਸੰਗਤ ਜੀ ਉਹ ਹੜੰਬੇ ਦੀ ਮਗਹਰ ਦੀ ਧਰਤੀ ਤੇ ਬੈਠਾ ਹੋਵੇ, ਨਾਮ ਦੀ ਕਮਾਈ ਦੇ ਸਦਕਾ ਮੁਕਤੀ ਆ ਕੇ ਉੱਥੇ ਉਹਨੂੰ ਮਿਲ ਹੀ ਜਾਣੀ ਹੈ। ਪਰਮਾਤਮਾ ਦੇ ਸਨਮੁਖ ਹੋ ਕੇ ਬੇਨਤੀ ਕਰਦੇ, ਤੂੰ ਮੇਰੋ ਮੇਰ ਪਰਬਤ ਸਵਾਮੀ, ਹੇ ਸਵਾਮੀ ਸਰਬ ਜੀਆਂ ਦੇ ਮਾਲਕ ਪਰਮਾਤਮਾ ਵਾਹਿਗੁਰੂ, ਤੇ ਤੁਸੀਂ ਮੇਰੇ ਮੇਰ ਦਾ ਅਰਥ ਹੈ ਸੁਮੇਰ, ਤੇ ਜਿਸ ਨੂੰ ਪਹਾੜ ਕਿਹਾ ਜਾਂਦਾ, ਜਿਸ ਦੇ ਉੱਤੇ ਸਿੱਧ ਨਾਥ ਜਿਹੜੇ ਸੂਖਮ ਸਰੀਰਾਂ ਦੇ ਨਾਲ ਬੈਠੇ ਸੀ, ਜਿਹੜੇ ਸੁਮੇਰ ਪਰਬਤ ਤੇ ਗੁਰੂ ਨਾਨਕ ਸਾਹਿਬ ਜੀ ਪੰਜ ਤੱਤਾਂ ਦੀ ਦੇਹੀ ਲੈ ਕੇ ਆਪ ਭਾਈ ਬਾਲੇ ਤੇ ਮਰਦਾਨੇ ਸਮੇਤ ਗਏ ਨੇ, ਤਿੰਨ ਸਰੀਰਾਂ ਦੇ ਸਮੇਤ ਸਤਿਗੁਰੂ ਸੁਮੇਰ ਪਰਬਤ ਤੇ ਪਹੁੰਚਦੇ ਨੇ। ਇਹ ਜੋਗੀ ਉੱਥੇ ਸੂਖਮ ਸਰੀਰਾਂ ਦੇ ਦੁਆਰਾ ਗਏ ਸਨ। ਉਹ ਸੁਮੇਰ ਪਰਬਤ ਇੰਨਾ ਉੱਚਾ ਤੇ ਨਿਰਹਲ ਹੈ, ਜਿਹੜਾ ਕਦੇ ਹਿੱਲਦਾ ਨਹੀਂ, ਡਿੱਗਦਾ ਨਹੀਂ ਹੈ। ਕਬੀਰ ਸਾਹਿਬ ਜੀ ਕਹਿੰਦੇ, ਹੇ ਦੁਨੀਆਂ ਦੇ ਮਾਲਕ ਪਰਮਾਤਮਾ ਵਾਹਿਗੁਰੂ, ਤੁਹਾਡਾ ਆਸਰਾ ਮੈਨੂੰ ਸੁਮੇਰ ਪਰਬਤ ਵਰਗਾ ਹੈ, ਉਹ ਵੀ ਕਦੇ ਡਿੱਗਦਾ ਨਹੀਂ, ਟੁੱਟਦਾ ਨਹੀਂ ਹੈ। ਇਸੇ ਪ੍ਰਕਾਰ ਆਪ ਜੀ ਦਾ ਆਸਰਾ ਮੈਂ ਸੁਮੇਰ ਪਰਬਤ ਦੀ ਨਿਆਈ ਨਿਰਹਲ ਤੱਕਿਆ ਹੈ।
ਓਟ ਗਹੀ ਮੈਂ ਤੇਰੀ,
ਓਟ ਦਾ ਅਰਥ ਜਿਹੜੀ ਟੇਕ ਹੈ, ਮਹਾਰਾਜ ਪਰਮਾਤਮਾ ਜੀ ਆਪ ਜੀ ਦੀ ਮੈਂ ਟੇਕ ਲੈਣਾ ਕੀਤੀ ਹੈ, ਮਨ ਕਰਕੇ ਵੀ ਤੇ ਤਨ ਕਰਕੇ ਵੀ ਤੁਹਾਡਾ ਸਹਾਰਾ ਹੈ।
ਨਾ ਤੁਮ ਡੋਲੋ ਨਾ ਹਮ ਗਿਰਤੇ,
ਅਕਾਲ ਪੁਰਖ ਪਰਮੇਸ਼ਰ ਜੀ, ਨਾ ਤੇ ਤੁਸੀਂ ਦੇਸ਼ ਕਾਲ ਵਸਤੂ ਇਹਨਾਂ ਚੀਜ਼ਾਂ ਕਰਕੇ ਕਦੇ ਡੋਲਣ ਵਾਲੇ ਹੋ। ਤੁਹਾਡੇ ਉੱਪਰ ਦੇਸ਼ ਉਹ ਇਲਾਕਾ ਨਹੀਂ ਆਉਂਦਾ ਜਿੱਥੇ ਕਿਸੇ ਜੀਵ ਦਾ ਅੰਤ ਹੋਣਾ ਹੋਵੇ। ਇਹ ਦੇਸ਼ ਦਾ ਜਿਹੜਾ ਪ੍ਰਭਾਵ ਤੁਹਾਡੇ ਤੇ ਨਹੀਂ ਪੈਂਦਾ ਹੈ, ਕਾਲ ਸਮਾਂ ਜਿਹੜਾ ਹੈ ਉਹ ਵੀ ਤੁਹਾਡੇ ਤੇ ਪ੍ਰਭਾਵ ਨਹੀਂ ਪਾਉਂਦਾ, ਵਸਤੂ ਦਾ ਪ੍ਰਭਾਵ ਤੁਹਾਡੇ ਤੇ ਨਹੀਂ ਆ ਕਰਕੇ ਪੈਂਦਾ ਹੈ। ਇਸ ਕਰਕੇ ਤੁਸੀਂ ਤਿੰਨਾਂ ਤੋਂ ਰਹਿਤ ਹੋਣ ਕਰਕੇ ਨਾ ਡੋਲਣ ਵਾਲੇ ਹੋ। ਨਾ ਤੁਮ ਡੋਲੋ, ਨਾ ਤੁਸੀਂ ਡੋਲਦੇ ਹੋ, ਨਾ ਹਮ ਗਿਰਤੇ, ਤੇ ਸਾਨੂੰ ਜਿਹੜੀ ਤੁਸਾਂ ਨੇ ਕੇਵਲ ਮੋਕਸ਼ਤਾ ਦਾ ਆਨੰਦ ਦੇ ਦਿੱਤਾ, ਆਸਰਾ ਤੁਹਾਡਾ ਮਜ਼ਬੂਤ ਹੋਣ ਕਰਕੇ, ਪਹਾੜ ਵਰਗਾ ਆਸਰਾ ਹੋਣ ਕਰਕੇ ਮੈਂ ਵੀ ਕੇਵਲ ਮੋਕਸ਼ਤਾ ਦੀ ਇਸ ਪਦਵੀ ਤੋਂ ਕਦੇ ਡਿੱਗਣਾ ਨਹੀਂ ਕਰਾਂਗਾ, ਕਦੇ ਗਿਰਨਾ ਨਹੀਂ ਕਰਾਂਗਾ।
ਰੱਖ ਲੀਨੀ ਹਰ ਮੇਰੀ,
ਮੇਰੀ ਜਿਹੜੀ ਪਤ ਆਬਰੂ ਹੈ ਪਰਮੇਸ਼ਰ ਵਾਹਿਗੁਰੂ ਆਪ ਜੀ ਨੇ ਰੱਖਣਾ ਕੀਤੀ ਹੈ, ਮੇਰੀ ਰਾਖੀ ਆਪ ਨੇ ਕੀਤੀ, ਚਾਹੇ ਕਾਸ਼ੀ ਵਿੱਚ ਰਿਹਾ ਉੱਥੇ ਵੀ ਤੁਸਾਂ ਨੇ ਰੱਖਿਆ। ਅੱਜ ਮਗਹਰ ਦੀ ਧਰਤੀ, ਹੜੰਬੇ ਦੀ ਧਰਤੀ ਤੇ ਆ ਗਿਆ, ਇੱਥੇ ਵੀ ਤੁਸੀਂ ਮੇਰੀ ਰਾਖੀ ਕਰਨ ਵਾਲੇ ਹੋ।
ਆਬ ਤਬ ਜਬ ਕਬ ਤੁਹੀ ਤੁਹੀ,
ਆਬ ਦਾ ਅਰਥ ਹੈ ਅੱਜ ਜਿਹੜਾ ਮੌਜੂਦਾ ਸਮਾਂ ਵਰਤਮਾਨ ਚੱਲਦਾ ਹੈ, ਤੇ ਤਬ ਦਾ ਅਰਥ ਤਦੋਂ ਜਿਹੜਾ ਪਿੱਛੇ ਭੂਤ ਕਾਲ ਲੰਘ ਚੁੱਕਿਆ ਹੈ ਉਸ ਵਿੱਚ, ਤੇ ਜਬ ਦਾ ਅਰਥ ਜਦੋਂ ਆਵੇਗਾ ਸਮਾਂ ਆਉਣ ਵਾਲਾ ਜਿਹੜਾ ਭਵਿੱਖਤ ਸਮਾਂ ਹੋਣਾ, ਤੇ ਕਬ ਦਾ ਅਰਥ ਹੈ ਕੋਈ ਵੀ ਕਦੇ ਵੀ ਕੋਈ ਸਮਾਂ ਆਵੇ, ਸਮੇਂ ਦੀਆਂ ਤਬਦੀਲੀਆਂ ਆਉਣ, ਤੂੰ ਹੀ ਮੈਨੂੰ ਤੇ ਮਹਾਰਾਜ ਸਾਰਿਆਂ ਸਮਿਆਂ ਵਿੱਚ ਤੁਹਾਡਾ ਹੀ ਆਸਰਾ ਹੈ। ਪਿਛਲੇ ਸਮੇਂ ਵਿੱਚ ਵੀ, ਕਾਸ਼ੀ ਦੇ ਵਿੱਚ ਵੀ ਤੁਹਾਡਾ ਆਸਰਾ ਸੀ, ਅੱਜ ਮਗਹਰ ਦੀ ਧਰਤੀ ਤੇ ਬਿਠਾ ਲਿਆ ਕਿ ਇੱਥੇ ਵੀ ਤੁਹਾਡਾ ਆਸਰਾ, ਕੱਲ੍ਹ ਨੂੰ ਹੋਰ ਧਰਤੀ ਤੇ ਲੈ ਜਾਵਾਂ ਉੱਥੇ ਵੀ ਤੁਹਾਡਾ ਹੀ ਆਸਰਾ ਹੋਣਾ, ਮਾਤਾ ਦੇ ਉਧਰ ਵਿੱਚ ਵੀ ਤੁਹਾਡਾ ਆਸਰਾ ਸੀ, ਮਾਤ ਲੋਕ ਵਿੱਚ ਵੀ ਤੁਹਾਡਾ ਆਸਰਾ, ਜਦੋਂ ਪਰਲੋਕ ਵਿੱਚ ਜਾਣਾ ਤੇ ਉੱਥੇ ਵੀ ਤੁਹਾਡਾ ਆਸਰਾ, ਕਿਸੇ ਜੂਨਾਂ ਦੇ ਅੰਦਰ ਵੀ ਭੇਜ ਦਿਓਗੇ ਤਾਂ ਵੀ ਮਹਾਰਾਜ ਤੁਹਾਡਾ ਹੀ ਆਸਰਾ ਹੋਣਾ, ਜਦੋਂ ਕਦੋਂ ਜਿੱਧਰ ਵੀ ਨਜ਼ਰ ਮਾਰੀਏ ਤੁਹਾਡਾ ਹੀ ਮੈਂ ਆਸਰਾ ਤੱਕਿਆ ਹੋਇਆ ਤੁਹਾਡਾ ਸੇਵਕ ਹਾਂ।
ਹਮ ਤੋ ਪ੍ਰਸਾਦ ਸੁਖੀ ਸਾਧਹੀ,
ਇਹ ਅਕਾਲ ਪੁਰਖ ਪਰਮਾਤਮਾ ਜੀ ਮੈਂ ਦਾਸਤਾਂ ਤੋ ਪ੍ਰਸਾਦ ਦਾ ਅਰਥ ਤੁਹਾਡੀ ਪ੍ਰਸਾਦ ਕਿਰਪਾ ਦੇ ਨਾਲ ਸੁਖੀ ਸਾਧਹੀ, ਹਮੇਸ਼ਾ ਵਾਸਤੇ ਮੈਂ ਸੁਖੀ ਹਾਂ, ਮੈਨੂੰ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ਹੈ।
ਰਹਾਓ
ਵਿਸਰਾਮ ਦੇ ਕਰਕੇ ਕਬੀਰ ਭਗਤ ਸਾਹਿਬ ਜੀ ਉਚਾਰਨ ਕਰਦੇ ਹਨ,
ਤੋਰੇ ਭਰੋਸੇ ਮਗਹਰ ਬਸਿਓ।
ਇਹ ਜਿਹੜੀ ਮਗਹਰ ਦੀ ਹੜੰਬੇ ਦੀ ਜਿਹੜੀ ਧਰਤੀ ਹੈ ਸਾਧ ਸੰਗਤ ਜੀ, ਇੱਥੇ ਆ ਕਰਕੇ ਮੇਰਾ ਜਿਹੜਾ ਵਸਣਾ ਹੋਇਆ, ਪਰਮਾਤਮਾ ਤੇਰੇ ਭਰੋਸੇ ਹਾਂ, ਤੇਰੇ ਆਸਰੇ ਕਰਕੇ ਆ ਕੇ ਬੈਠ ਗਿਆ।
ਮੇਰੇ ਤਨ ਕੀ ਤਪਤ ਬੁਝਾਈ,
ਮੇਰੇ ਤਨ ਦੇ ਅੰਦਰ ਜਿਹੜੀ ਐਸੀ ਤਪਤ ਸੀ ਬਹੁਤ ਜ਼ਿਆਦਾ ਬਣੀ ਹੋਈ ਵਿਛੋੜੇ ਦੀ, ਉਹ ਬੁਝਾਈ ਤੁਸਾਂ ਨੇ ਬੁਝਾ ਦਿੱਤੀ ਹੈ, ਕਿਉਂਕਿ ਕਬੀਰ ਸਾਹਿਬ ਨੂੰ ਕਾਸ਼ੀ ਵਿੱਚ ਵੀ ਪਰਮਾਤਮਾ ਦਾ ਮਿਲਾਪ ਹੋ ਚੁੱਕਿਆ ਸੀ, ਮਗਹਰ ਦੀ ਧਰਤੀ ਤੇ ਵੀ ਪਰਮਾਤਮਾ ਨੇ ਆ ਕੇ ਦਰਸ਼ਨ ਦਿੱਤੇ, ਸਾਹਮਣੇ ਸਰੂਪ ਪ੍ਰਗਟ ਕਰ ਲਿਆ ਸੀ ਕਬੀਰ ਜੀ ਨੇ। ਤੇ ਇਸ ਲਈ ਕਹਿ ਰਹੇ ਨੇ ਕਿ ਮੇਰੀ ਜਿਹੜੀ ਸਰੀਰ ਦੀ ਤਾਕਤ ਸੀ ਵਿਛੋੜੇ ਦੀ ਮੈਨੂੰ ਸਾੜਦੀ ਸੀ ਅੰਦਰੋਂ, ਅੱਜ ਉਹ ਤੁਸਾਂ ਨੇ ਬੁਝਾ ਦਿੱਤੀ ਹੈ, ਖਤਮ ਕਰ ਦਿੱਤੀ।
ਪਹਿਲੇ ਦਰਸ਼ਨ ਮਗਹਰ ਪਾਇਓ,
ਜਦੋਂ ਪਹਿਲਾਂ ਵਾਰੀ ਮੈਂ ਆ ਕੇ ਮਗਹਰ ਦੀ ਧਰਤੀ ਤੇ ਬੈਠਣਾ ਕੀਤਾ, ਹੜੰਬੇ ਦੀ ਧਰਤੀ ਤੇ ਆਇਆ ਸੀ, ਉਦੋਂ ਵੀ ਤੁਹਾਡੇ ਦਰਸ਼ਨ ਪਾ ਲਏ ਸਨ, ਤੇ ਉਸ ਤੋਂ ਬਾਅਦ ਕਾਸ਼ੀ ਦੀ ਧਰਤੀ ਤੇ ਗਿਆ, ਉੱਥੇ ਵੀ ਦਰਸ਼ਨ ਹੋਏ, ਅੱਜ ਫਿਰ ਆਪ ਨੇ ਧਰਤੀ ਹੜੰਬੇ ਵਿੱਚ ਲਿਆ ਕੇ ਮੈਨੂੰ ਬਿਠਾ ਦਿੱਤਾ, ਤੇ ਅੱਜ ਫਿਰ ਮੈਂ ਤੇਰੇ ਦਰਸ਼ਨ ਕਰੀ ਜਾਂਦਾ। ਪਹਿਲੇ ਦਰਸ਼ਨ ਮਗ ਹਰ ਪਾਇਓ, ਪਹਿਲੀ ਵਾਰ ਜਦੋਂ ਇਸ ਧਰਤੀ ਤੇ ਆਇਆ ਸੀ ਤੇਰੇ ਸਰੂਪ ਨੂੰ, ਉਸ ਵੇਲੇ ਮੈਂ ਅਨੁਭਵ ਕਰ ਲਿਆ ਸੀ, ਸਾਰਿਆਂ ਵਿੱਚ ਤੇਰਾ ਰੂਪ ਮੈਂ ਤੱਕ ਲਿਆ ਸੀ।
ਹੁਣ ਕਾਸ਼ੀ ਵਸੇ ਆਈ,
ਫਿਰ ਮੁੜ ਕਰਕੇ ਮੈਂ ਕਾਸ਼ੀ ਬਨਾਰਸ ਦੀ ਧਰਤੀ ਚਲਿਆ ਗਿਆ, ਉੱਥੇ ਵੀ ਤੁਹਾਡਾ ਹੀ ਸਰੂਪ ਤੱਕਦਾ ਰਿਹਾ, ਹੁਣ ਮੁੜ ਕੇ ਫਿਰ ਇੱਥੇ ਆ ਗਿਆ ਹਾਂ। ਇਸ ਲਈ ਇੱਥੇ ਮਹਾਰਾਜ ਜਿੱਥੇ ਵੀ ਜਾਵਾਂ, ਜਲੇ ਹਰੀ ਥਲੇ ਹਰੀ ਜਮੀ ਹਰੀ ਜਮਾਂ ਹਰੀ ਮਕੀ ਹਰੀ ਮਕਾਂ ਹਰੀ, ਕਿਹੜੀ ਜਗ੍ਹਾ ਜਿੱਥੇ ਪਰਮਾਤਮਾ ਦੀ ਜੋਤ ਨਹੀਂ ਹੈ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਜਿੱਧਰ ਜਿੱਧਰ ਮਨ ਦੀ ਵਿਰਤੀ ਜਾਂਦੀ ਗੁਰਮੁਖਾਂ ਦੀ, ਉੱਧਰ ਬ੍ਰਹਮ ਪਰਮਾਤਮਾ ਹੀ ਦਿਸਦਾ ਹੈ। ਇਸ ਲਈ ਸਾਰੀ ਜਗ੍ਹਾ ਤੇ ਪਰਮਾਤਮਾ ਤੇਰਾ ਨਿਵਾਸਾ ਹੋ ਰਿਹਾ।
ਜੈਸਾ ਮਗਹਰ ਤੈਸੀ ਕਾਸੀ,
ਜਿਸ ਤਰ੍ਹਾਂ ਦਾ ਇਹ ਮਗਹਰ ਦਾ ਇਲਾਕਾ ਹੜੰਬੇ ਦੀ ਧਰਤੀ ਤੁਸਾਂ ਨੇ ਬਣਾਈ, ਉਸੇ ਤਰ੍ਹਾਂ ਦੀ ਮੈਨੂੰ ਕਾਸ਼ੀ ਦਿਸਦੀ, ਬਨਾਰਸ ਦੀ ਧਰਤੀ ਦਿਸਦੀ ਹੈ।
ਹਮ ਏਕੈ ਕਰ ਜਾਨੀ,
ਕਬੀਰ ਭਗਤ ਜੀ ਕਹਿੰਦੇ ਪਰਮਾਤਮਾ ਜੀ ਮੇਰੇ ਮਨ ਦੇ ਅੰਦਰ ਦਵੈਤ ਪੁਣਾ ਨੀ, ਮੈਂ ਤੇ ਇੱਕੋ ਹੀ ਕਰਕੇ ਮੰਨਦਾ, ਜਿੱਥੇ ਮਰਜ਼ੀ ਬਿਠਾ ਹੁਕਮ ਦੇ ਵਿੱਚ।
ਹਮ ਨਿਰਧਨ ਜਿਉਂ ਇਹੋ ਧਨ ਪਾਇਆ,
ਮੈਂ ਤਾਂ ਇਹ ਜਿਹੜਾ ਨਿਰਧਨ ਸੀ ਸਰੂਪ ਰੂਪੀ ਧਨ ਤੋਂ ਸੱਖਣਾ ਸੀ, ਸੇਵਾ ਸਿਮਰਨ ਭਾਉ ਭਗਤੀ ਤੋਂ ਸੱਖਣਾ ਹੋਣ ਕਰਕੇ ਨਿਰਧਨ ਕੰਗਾਲ ਸੀ, ਜਿਉਂ ਇਹੋ ਧਨ ਪਾਇਆ ਤੇ ਜਦੋਂ ਦਾ ਮੈਂ ਨਾਮ ਰੂਪੀ ਧਨ ਭਗਤੀ ਦਾ ਧਨ ਪਾ ਲਿਆ, ਪ੍ਰਾਪਤ ਕਰ ਲਿਆ।
ਮਰਤੇ ਫੂਟ ਗੁਮਾਨੀ,
ਜਿਹੜੇ ਗੁਮਾਨੀ ਇਹ ਹੰਕਾਰੀ ਪੰਡਿਤ ਬ੍ਰਾਹਮਣ ਸਨ, ਜਿਹੜੇ ਈਰਖਾ ਕਰਦੇ ਸੀ ਕਾਸ਼ੀ ਦੇ ਰਹਿਣ ਵਾਲੇ, ਉਹ ਤੇਰੇ ਨਾਮ ਰੂਪੀ ਧਨ ਨੂੰ ਵੇਖ ਕਰਕੇ ਫੁੱਟ ਫੁੱਟ ਕੇ ਮਰਦੇ ਸਨ ਵੀ ਕਬੀਰ ਜਿਹੜਾ ਹੈ ਦੇਖੋ ਕਿਵੇਂ ਪੂਜਾ ਕਰਵਾਈ ਜਾਂਦਾ, ਕਿਵੇਂ ਲੋਕ ਇਹਦੀ ਮਨੌਤ ਕਰਦੇ ਨੇ, ਇਹਦੇ ਬੁੱਲ ਸੱਚੇ ਹੋਈ ਜਾਂਦੇ, ਜੋ ਕਹਿੰਦਾ ਹੈ ਬਚਨ ਇਹਦੇ ਮਿਟਦੇ ਨਹੀਂ ਹਨ। ਉਹ ਹੰਕਾਰੀ ਪੰਡਿਤ ਜਿਹੜੇ ਸੀ ਈਰਖਾ ਦੇ ਅੰਦਰ ਫੁੱਟ ਫੁੱਟ ਕਰਕੇ ਉਹ ਮਰਦੇ ਸਨ।
ਕਰੈ ਗੁਮਾਨ ਚੁਬਹਿ ਤਿਸ ਸੂਲਾ,
ਜਿਹੜਾ ਗੁਮਾਨ ਉਹ ਹੰਕਾਰ ਕਰਦੇ ਸੀ, ਹੰਕਾਰ ਦੀਆਂ ਜਿਹੜੀਆਂ ਸੂਲਾਂ ਸੀ ਉਹਨਾਂ ਬ੍ਰਾਹਮਣਾਂ ਹੰਕਾਰੀ ਪੰਡਿਤਾਂ ਦੇ ਆਟੋਮੈਟਿਕ ਹੀ ਚੁਬੀ ਜਾਂਦੀਆਂ ਸਨ।
ਉਹ ਕਾਢਣ ਕਉ ਨਾਹੀ,
ਕੋਈ ਵੀ ਉਹਨਾਂ ਦੀ ਈਰਖਾ ਰੂਪੀ ਸੂਲ ਨੂੰ ਕੱਢਣ ਵਾਲਾ ਨਹੀਂ ਹੈ। ਗੁਰੂ ਸਾਹਿਬ ਕੱਢ ਸਕਦੇ ਨੇ ਕਿਸੇ ਦੇ ਮਨ ਵਿੱਚੋਂ ਈਰਖਾ ਜੇ ਵਸ ਜਾਵੇ, ਤੇ ਜਾਂ ਪਰਮਾਤਮਾ ਕਿਰਪਾ ਕਰੇ ਫਿਰ ਬੰਦੇ ਦੀ ਈਰਖਾ ਨਿਕਲਦੀ ਹੈ, ਨਹੀਂ ਤੇ ਸਦੀਵ ਕਾਲ ਵਾਸਤੇ ਪੀੜੀਆਂ ਤੋਂ ਪੀੜੀਆਂ ਈਰਖਾ ਤੁਰੀ ਜਾਂਦੀ ਹੈ। ਇਹ ਜਿਹੜੀ ਬ੍ਰਾਹਮਣਾਂ ਦੇ ਅੰਦਰ ਈਰਖਾ ਭਰ ਗਈ ਸੀ ਬਨਾਰਸ ਕਾਸ਼ੀ ਵਾਲਿਆਂ ਦੇ, ਤੇ ਉਹ ਕੱਢਣ ਵਾਲਾ ਗੁਰੂ ਤੋਂ ਬਿਨਾਂ ਕੋਈ ਨਹੀਂ ਹੈ। ਗੁਰੂ ਕੱਢ ਸਕਦੇ ਨੇ, ਬ੍ਰਾਹਮਣ ਗੁਰੂ ਕੋਲ ਜਾਂਦੇ ਹੀ ਨਹੀਂ ਹਨ, ਨਾਮ ਜਪਦੇ ਨੀ, ਕਮਾਈ ਕਰਦੇ ਨੀ, ਕਰਮ ਕਾਂਡ ਕਰੀ ਜਾਂਦੇ ਲੋਕਾਂ ਨੂੰ ਲੁੱਟਣ ਵਾਸਤੇ। ਇਸ ਲਈ ਕੋਈ ਵੀ ਗੁਰੂ ਤੋਂ ਬਿਨਾਂ ਈਰਖਾ ਦੀ ਸੂਲ ਉਹਨਾਂ ਦੀ ਕੱਢਣ ਵਾਲਾ ਨਹੀਂ ਹੈ।
ਅਜੇ ਸੋ ਚੋਬ ਕਉ ਬਿਲਲ ਬਿਲਾਤੇ,
ਅਜੇ ਤੱਕ ਉਹਨਾਂ ਦੀ ਜਿਹੜੀ ਐਸੀ ਈਰਖਾ ਦੀ ਸੂਲ ਚੁਭਦੀ ਹੈ ਉਹਨਾਂ ਦੇ ਅੰਦਰ। ਉਹ ਬਿਲਾਤੇ ਦਾ ਅਰਥ ਬਿਰਲਾਪ ਕਰਦੇ ਨੇ, ਕਿਵੇਂ ਬਰਲਾਪ ਕਰਦੇ, ਬਿਲਲ ਦਾ ਅਰਥ ਜਿਵੇਂ ਬਲਲਾ ਬੱਚਾ ਹੁੰਦਾ, ਉਹ ਆ ਆ ਕਰਕੇ ਰੋਈ ਜਾਵੇ ਰੋਈ ਜਾਵੇ, ਚੋਪੀ ਨਾ ਕਰੇ, ਉਹਨੂੰ ਬਲਲਾ ਬੱਚਾ ਕਹਿੰਦੇ ਨੇ। ਮਾਂ ਦੂਰ ਚਲੀ ਜਾਵੇ, ਭੁੱਖ ਲੱਗੀ ਹੋਵੇ, ਇੱਕ ਰਾਸੀ ਰੋਈ ਜਾਵੇ, ਤੇ ਇਸ ਲਈ ਸਾਧ ਸੰਗਤ ਇਹ ਜਿਹੜੇ ਬ੍ਰਾਹਮਣ ਹਨ, ਈਰਖਾ ਦੀ ਸੂਲ ਇਹਨਾਂ ਦੀ ਚੁਭਦੀ ਹੈ, ਇਹ ਵੀ ਇੱਕ ਰਸ ਜਿਹੜੇ ਸਾਡੇ ਨਾਲ ਬਰਲਾਪ ਕਰਦੇ ਨੇ, ਬਲਲੇ ਬੱਚਿਆਂ ਦੀ ਨਿਆਈ ਈਰਖਾ ਕਰੀ ਜਾਂਦੇ ਰੋਈ ਜਾਂਦੇ ਨੇ।
ਨਰਕੇ ਘੋਰ ਪਚਾਹੀ,
ਫਿਰ ਅੰਤਲੇ ਸਮੇਂ ਇਹੋ ਜੇ ਜੀਵਾਂ ਨੂੰ ਪਰਮੇਸ਼ਰ ਘੋਰ ਨਰਕ ਦੇ ਅੰਦਰ ਪਹੁੰਚਣੇ ਕਰਦਾ, ਕਿਉਂਕਿ ਜਿਹੜੀ ਈਰਖਾ ਹੈ ਇਹ ਜੀਵ ਨੂੰ ਕੁੰਭੀ ਨਰਕ ਦੇ ਵਿੱਚ ਜਾ ਕੇ ਸੁਟਵਾ ਦਿੰਦੀ ਹੈ।
ਕਵਨ ਨਰਕ ਕਿਆ ਸੁਰਗ ਵਿਚਾਰਾ,
ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਸੁਰ ਨਰਕ ਹੈ ਇਹ ਮਾੜੇ ਕਰਮਾਂ ਕਰਕੇ, ਕਵਨ ਇਹ ਵੀ ਵੀ ਕੀ ਹੈ, ਸੁਰਗ ਜਿਹੜਾ ਚੰਗੇ ਕਰਮਾਂ ਕਰਕੇ ਮਿਲਣਾ ਇਹ ਵੀ ਕੀ ਹੈ,
ਸੰਤਨ ਦੋ ਰਾਦੇ,
ਵਿਚਾਰਵਾਨ ਜਿਹੜੇ ਸੰਤ ਨੇ ਗੁਰੂ ਦੇ ਪਿਆਰੇ ਉਹਨਾਂ ਨੇ ਦੋਵਾਂ ਨੂੰ ਰੱਦ ਕਰ ਦਿੱਤਾ, ਕਹਿੰਦੇ ਨਾ ਸਾਨੂੰ ਨਰਕ ਚਾਹੀਦੇ ਨਾ ਸੁਰਗ ਚਾਹੀਦੇ, ਅਸੀਂ ਤੇ ਪਰਮਾਤਮਾ ਦੇ ਪਰਮੇਸ਼ਰ ਦੇ ਚਰਨਾਂ ਦੀ ਮੌਜ ਲੈਣੀ ਹੈ।
ਹਮ ਕਾਹੂ ਕੀ ਕਾਨ ਨਾ ਕੱਢਦੇ,
ਅਸੀਂ ਕਿਸੇ ਦੀ ਜਿਹੜੀ ਕਾਨ ਕਨੌੜ ਉਹ ਨਹੀਂ ਕੱਢਦੇ, ਭਾਵ ਕਿਸੇ ਦੀ ਮੁਥਾਜੀ ਨਹੀਂ ਕਰਦੇ ਹਾਂ।
ਆਪਣੇ ਗੁਰ ਪ੍ਰਸਾਦੇ,
ਆਪਣੇ ਗੁਰੂ ਦੀ ਪ੍ਰਸਾਦੇ ਜਿਹੜੀ ਕਿਰਪਾ ਸਾਨੂੰ ਪ੍ਰਾਪਤ ਹੋ ਗਈ, ਗੁਰੂ ਦੀ ਕਿਰਪਾ ਨਾਲ ਕਿਸੇ ਦੀ ਮੁਥਾਜੀ ਨਹੀਂ ਕਰੀ ਦੀ।
ਆਪਦਾ ਜਾਏ ਚੜੇ ਸਿੰਘਾਸਨ,
ਕਬੀਰ ਸਾਹਿਬ ਜੀ ਕਹਿੰਦੇ ਹੁਣ ਤੇ ਭਾਈ ਐਸਾ ਜਿਹੜਾ ਤੁਰਿਆ ਪਦ ਦਾ ਐਸਾ ਸਿੰਘਾਸਨ ਹੈ ਉਸ ਦੇ ਉੱਪਰ ਜਾ ਕਰਕੇ ਸੁਰਤ ਦੇ ਦੁਆਰਾ ਚੜ ਜਾਣਾ ਕੀਤੇ ਹਾਂ।
ਮਿਲੇ ਹੈ ਸਾਰੰਗ ਪਾਨੀ,
ਜਿਸ ਪਰਮਾਤਮਾ ਜੀ ਦੇ ਪਾਨੀ ਹੱਥ ਦੇ ਅੰਦਰ ਸਾਰੰਗ ਪਕੜਿਆ ਹੋਇਆ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਸ ਪਰਮਾਤਮਾ ਨੂੰ ਜਾ ਕੇ ਸੁਰਤ ਦੇ ਨਾਲ ਮਿਲ ਗਏ।
ਰਾਮ ਕਬੀਰਾ ਏਕ ਭਏ ਹੈ,
ਅੱਜ ਮੇਰਾ ਰਾਮ ਪਰਮਾਤਮਾ ਤੇ ਮੈਂ ਉਹਦਾ ਕਬੀਰ ਜਿਹੜਾ ਦਾਸ ਸੀ ਸੇਵਕ ਸੀ ਅੰਦਰੋਂ ਇੱਕ ਹੋ ਗਏ, ਆਤਮਾ ਪਰਾਤਮਾ ਏਕੋ ਸਾਡੀ ਹੋ ਚੁੱਕੀ ਹੈ।
ਕੋਈ ਨਾ ਸਕੈ ਪਛਾਣੀ,
ਹੁਣ ਸਾਡੇ ਸਰੂਪ ਨੂੰ ਵੱਖਰਾ ਕਰਕੇ ਕੋਈ ਪਛਾਣ ਨਹੀਂ ਸਕੇਗਾ ਵੀ ਇਹ ਕਬੀਰ ਹੈ ਆ ਪਰਮਾਤਮਾ ਹੈ। ਏਡੀ ਕਿਰਪਾ ਕਰ ਦਿੱਤੀ ਪਰਮਾਤਮਾ ਨੇ ਆਪਣੇ ਚਰਨਾਂ ਵਿੱਚ ਲੀਨ ਕਰਕੇ ਗੁਰੂ ਦੀ ਕਿਰਪਾ ਦੁਆਰਾ ਆਪਣਾ ਰੂਪ ਹੀ ਸਾਨੂੰ ਕਰ ਲਿਆ ਹੈ। ਇਹ ਕਬੀਰ ਸਾਹਿਬ ਜੀ ਨੇ ਉਸ ਵੇਲੇ ਮਗਹਰ ਦੀ ਧਰਤੀ ਦੇ ਉੱਤੇ ਪਾਵਨ ਸ਼ਬਦ ਉਚਾਰਨ ਕੀਤਾ, ਅੱਜ ਲੜੀਵਾਰ ਕਥਾ ਦੇ ਦੁਆਰਾ ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਕਿਰਪਾ ਕਰਨ ਸਤਿਗੁਰੂ ਜੀ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਗੁਰਬਾਣੀ ਅਗਾਧ ਬੋਧ ਹੈ, ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ ਕੇ ਇੱਥੇ ਵਿਸਰਾਮ ਦੇਈਏ ਜੀ।
ਅਬ ਤਾਉ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।